ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ। ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਪਰਉਪਕਾਰੀ ਜੀਵਨ ਹੈ, ਜਿਵੇਂ ਉਹਨਾਂ ਨੇ ਮਜ਼ਲੂਮਾਂ ਦੀ ਰੱਖਿਆ ਕਰਦਿਆਂ ਆਪਣੇ ਤਨ ਤੱਕ ਦੀ ਕੁਰਬਾਨੀ ਦੇ ਦਿੱਤੀ, ਇਸ ਵਿਸ਼ੇ ਤੇ ਵੀ ਵਿਚਾਰਾਂ ਦੀ ਸਾਂਝ ਪਾਉਣੀ ਹੈ। ਆਓ ਸਭ ਤੋਂ ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ। ਸਾਰੇ ਇੱਕ ਵਾਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹੱਲਾ ਪੰਜਵਾ, ਘਰ ਦੂਜਾ ਸ਼ੰਤ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਸਲੋਕ ਊਚਾ ਅਗਮ ਅਪਾਰ, ਪ੍ਰਭ ਕਥਨ ਨ ਜਾਏ ਅਕਥ, ਨਾਨਕ ਪ੍ਰਭ ਸਰਣਾਗਤੀ, ਰਾਖਨ ਕਉ ਸਮਰੱਥ।
ਇਹ ਪਾਵਨ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ, ਬਾਣੀ ਤੇ ਬੋਹਿਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਜੈਤਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 704 ਅਤੇ 705 ਤੇ ਸ਼ੋਭਨੀਕ ਹਨ। ਸੰਤ ਸਰਲੇਖ ਹੋਣ ਕਰਕੇ ਇਸ ਪਾਵਨ ਗੁਰ ਸ਼ਬਦ ਦੇ ਵਿੱਚ ਚਾਰ ਸ਼ਲੋਕ ਨੇ ਔਰ ਚਾਰ ਹੀ ਪਦੇ ਹਨ, ਔਰ ਹਰ ਪਦੇ ਦੇ ਨਾਲ ਸਤਿਗੁਰੂ ਜੀ ਨੇ ਸ਼ੰਤ ਲਫ਼ਜ਼ ਦੀ ਜਿਹੜੀ ਵਰਤੋਂ ਹੈ ਉਹ ਕੀਤੀ ਹੈ। ਸਤਿਗੁਰੂ ਗਰੀਬ ਨਵਾਜ਼ ਜੀ ਇਸ ਪਾਵਨ ਗੁਰ ਸ਼ਬਦ ਦੇ ਰਾਹੀਂ ਪਰਮਾਤਮਾ ਨੂੰ ਸਭ ਤੋਂ ਉੱਚਾ ਦੱਸ ਰਹੇ ਨੇ, ਜੋ ਸਾਡੀ ਗਮਤਾ ਤੋਂ ਪਰੇ ਹੈ, ਜਿਹਦਾ ਪਾਰਲਾ ਪਾਸਾ ਅਸੀਂ ਨਹੀਂ ਪਾ ਸਕਦੇ, ਜੋ ਸਾਡੀ ਕਥਨੀ ਦਾ ਵਿਸ਼ਾ ਨਹੀਂ। ਹਾਂ, ਉਹਦੀ ਸਿਫਤ ਸਲਾਹ ਕਰਕੇ, ਉਹਦੇ ਗੁਣਾਂ ਦੀ ਵਿਚਾਰ ਕਰਕੇ ਉਹਦੇ ਵਿੱਚ ਲੀਨਤਾ ਹੋਇਆ ਜਾ ਸਕਦਾ ਹੈ, ਪਰ ਉਹਦਾ ਅਸੀਂ ਕਦੇ ਥਾਂ ਨਹੀਂ ਪਾ ਸਕਦੇ। ਔਰ ਉਹਦੇ ਅੱਗੇ ਹਮੇਸ਼ਾ ਇਹ ਬੇਨਤੀ ਕਰਨੀ ਹੈ ਕਿ ਹੇ ਮੇਰੇ ਮਾਲਕ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਇਹ ਜਾਣ ਕੇ ਕਿ ਤੁਸੀਂ ਸ਼ਰਨ ਵਿੱਚ ਆਇਆਂ ਨੂੰ ਰੱਖਣ ਦੇ, ਰੱਖਿਆ ਕਰਨ ਦੇ ਸਮਰੱਥ ਹੋ, ਸ਼ਰਨ ਸੂਰ ਹੋ। ਇਸੇ ਤਰ੍ਹਾਂ ਗੁਰੂ ਵੀ ਪਰਮੇਸ਼ਰ ਦਾ ਸਰੂਪ ਹੈ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਆ ਕੇ ਸਮਰਪਿਤ ਹੋ ਕੇ ਆਖਦਾ ਕਿ ਸਾਡੇ ਸਾਰੇ ਆਸਰੇ ਮੁੱਕ ਗਏ ਨੇ, ਅਸੀਂ ਹੁਣ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਕੁਝ ਐਸਾ ਹੀ ਹੋਇਆ ਭਾਰਤ ਵਰਸ਼ ਦੇ ਅੰਦਰ ਕਿ ਜਦੋਂ ਔਰੰਗਜ਼ੇਬ ਦੀ ਮੁਗਲੀਆ ਹਕੂਮਤ, ਜਿਹਦਾ ਸਮਾਂ 1658 ਤੋਂ ਲੈ ਕੇ 1707 ਤੱਕ ਦਾ ਬਣਦਾ, ਜਿਸ ਨੇ ਰਾਜ ਤਖ਼ਤ ਤੇ ਬੈਠ ਕੇ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਤੇ ਜ਼ੁਲਮ ਢਾਇਆ, ਕੋਈ ਵੀ ਉਹਦਾ ਵਿਰੋਧੀ ਸੀ ਉਹਨੇ ਉਹਨੂੰ ਖਤਮ ਕਰਨ ਲੱਗਿਆਂ ਕੋਈ ਬਹੁਤਾ ਚਿਰ ਨਹੀਂ ਸੀ ਲਾਇਆ। ਫਿਰ ਖਾਸ ਕਰਕੇ ਜਿਹੜੇ ਗੈਰ ਮੁਸਲਮਾਨ ਸਨ ਉਹਨਾਂ ਦੇ ਉੱਪਰ ਬੜਾ ਤਸ਼ੱਦਦ ਕੀਤਾ ਗਿਆ, ਇੱਥੇ ਤੱਕ ਪਾਬੰਦੀਆਂ ਲਾ ਦਿੱਤੀਆਂ ਗਈਆਂ ਕਿ ਕੋਈ ਗੈਰ ਮੁਸਲਮਾਨ ਘੋੜੇ ਤੇ ਸਵਾਰ ਨਹੀਂ ਹੋ ਸਕਦਾ, ਕੋਈ ਦਾੜੀ ਨਹੀਂ ਰੱਖ ਸਕਦਾ, ਕੋਈ ਸਿਰ ਤੇ ਪੱਗ ਨਾ ਬੰਨੇ, ਕੋਈ ਧਾਰਮਿਕ ਸਥਾਨਾਂ ਤੇ ਜਾ ਕੇ ਪੂਜਾ ਨਾ ਕਰੇ। ਜੋੜ ਮੇਲਿਆਂ ਤੇ ਪਾਬੰਦੀ ਲਾ ਦਿੱਤੀ ਗੈਰ ਮੁਸਲਮਾਨਾਂ ਨੂੰ, 6 ਮਹੀਨਿਆਂ ਤੋਂ ਵੱਧ ਅਨਾਜ ਜਾਂ ਵਸਤਰ ਆਦਿਕ ਘਰ ਵਿੱਚ ਇਕੱਤਰ ਕਰਨ ਤੇ ਬਿਲਕੁਲ ਪਾਬੰਦੀ ਸੀ। ਜਿਹੜੀ ਚੁੰਗੀ, ਜਿਹੜਾ ਟੈਕਸ ਮੁਸਲਮਾਨਾਂ ਤੇ ਬਿਲਕੁਲ ਮਾਫ਼ ਕਰ ਦਿੱਤਾ ਗਿਆ, ਉਹ ਹਿੰਦੂਆਂ ਤੇ ਦੂਣਾ ਕਰਕੇ, ਖਾਸ ਕਰਕੇ ਜਿਹੜੇ ਭਾਰਤ ਦੇ ਲੋਕ ਸਨ ਇਹਨਾਂ ਨੂੰ ਬੜਾ ਜਲੀਲ ਕੀਤਾ ਗਿਆ। ਇੱਥੇ ਤੱਕ ਵੀ ਕਿ ਇਹ ਜ਼ਾਲਮ ਹਾਕਮ ਜਦੋਂ ਆਪਣੇ ਅਹਿਲਕਾਰਾਂ ਨੂੰ ਪੁੱਛਦੇ ਵੀ ਮੁਸਲਮਾਨ ਬਾਦਸ਼ਾਹ ਨੇ ਥੁੱਕਣਾ ਹੋਵੇ ਤੇ ਹਿੰਦੁਸਤਾਨ ਦੇ ਲੋਕ ਉਹਦੇ ਸਾਹਮਣੇ ਕਿਸ ਤਰ੍ਹਾਂ ਨੇ, ਤੇ ਬਿਨਾਂ ਝਿਜਕ ਅਹਿਲਕਾਰ ਕਿਹਾ ਕਰਦੇ ਸਨ ਜੇ ਮੁਸਲਮਾਨ ਹਾਕਮ ਨੇ ਥੁੱਕਣਾ ਹੋਵੇ ਤੇ ਇੱਥੋਂ ਦੇ ਲੋਕਾਂ ਨੂੰ ਆਪਣਾ ਮੂੰਹ ਖੋਲ ਦੇਣਾ ਚਾਹੀਦਾ, ਹਿੰਦੁਸਤਾਨ ਦੇ ਲੋਕ ਹਾਕਮਾਂ ਲਈ ਇਸ ਹਕੂਮਤ ਵਾਸਤੇ ਧਰਤੀ ਦੀ ਨਿਆਈ ਨੇ। ਔਰੰਗਜ਼ੇਬ ਨੇ ਬਹੁਤ ਸਾਰੇ ਹਿੰਦੂ ਮੰਦਿਰ ਢਾਏ, ਬੁੱਤਾਂ ਨੂੰ ਤੋੜ ਕੇ ਮਸੀਤਾਂ ਦੇ ਬਾਹਰ ਪਾਏਦਾਨ ਬਣਾ ਕੇ ਰੱਖ ਦਿੱਤਾ, ਬਹੁਤ ਸਾਰੇ ਹਿੰਦੂਆਂ ਦਾ ਕਤਲ ਕਰਕੇ ਉਹਨਾਂ ਦੇ ਖੂਨ ਨਾਲ ਬੁੱਤਾਂ ਦਾ ਇਸ਼ਨਾਨ ਕਰਵਾਇਆ ਗਿਆ। ਜਦੋਂ ਇਸ ਤਰ੍ਹਾਂ ਦੀ ਤਹਿਲਕਾ ਮੱਚੀ ਹੋਈ ਸੀ ਤੇ ਇੱਧਰ ਗੁਰੂ ਨਾਨਕ ਜੋਤ ਦੇ ਨੌਵੇਂ ਵਾਰਸ ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿਨ੍ਹਾਂ ਦਾ ਪ੍ਰਕਾਸ਼ 1621 ਨੂੰ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਹੋਇਆ, ਅੰਮ੍ਰਿਤਸਰ ਦੀ ਇਸ ਧਰਤੀ ਤੇ ਗੁਰੂ ਕੇ ਮਹਿਲ ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ, ਦਸਾਂ ਪਾਤਸ਼ਾਹੀਆਂ ਵਿੱਚੋਂ ਵਾਹਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਪ੍ਰਗਟ ਹੋਣਾ ਕੀਤਾ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਭਾਵੇਂ ਬਾਸਰ ਕੇ ਨਗਰ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਹੋਇਆ ਸੀ, ਗੋਇੰਦਵਾਲ ਸਾਹਿਬ ਜੋ ਅੱਜ ਕੱਲ੍ਹ ਤਰਨ ਤਾਰਨ ਜ਼ਿਲ੍ਹੇ ਵਿੱਚ ਹੈ, ਪਹਿਲਾਂ ਇਹ ਵੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸੀ, ਉੱਥੇ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਕੀ ਵਡਾਲੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਕਾਸ਼ ਧਾਰਨ ਕੀਤਾ, ਪਰ ਅੰਮ੍ਰਿਤਸਰ ਸ਼ਹਿਰ ਨੂੰ ਇਹ ਮਾਣ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ 1621 ਨੂੰ ਗੁਰੂ ਕੇ ਮਹਿਲ ਉਸ ਸਥਾਨ ਤੇ ਪ੍ਰਗਟ ਹੋਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਸਾ ਜੀ ਦੀ ਵਾਰ ਦਾ ਕੀਰਤਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਵਣ ਕਰ ਰਹੇ ਸਨ। ਜਦੋਂ ਮਾਲਕ ਦੀ ਬਖਸ਼ੀ ਹੋਈ ਦਾਤ ਬਾਰੇ ਪਤਾ ਲੱਗਾ, ਗੁਰੂ ਕੇ ਮਹਿਲਾਂ ਵਿਖੇ ਆਪਣੇ ਨਿੱਜੀ ਘਰ ਗਏ ਤੇ ਜਦੋਂ ਬੜੇ ਗਉ ਨਾਲ ਬਾਲਕ ਨੂੰ ਤੱਕਿਆ, ਭਾਈ ਵਿਧੀ ਚੰਦ ਵਰਗੇ ਗੁਰਸਿੱਖ ਪੁੱਛਣ ਲੱਗੇ, ਭਾਈ ਜੇਠਾ ਜੀ ਵਰਗੇ, ਸਤਿਗੁਰੂ ਜੀ ਪਹਿਲਾਂ ਵੀ ਆਪ ਜੀ ਦੇ ਘਰ ਚਾਰ ਪੁੱਤਰ ਨੇ, ਇੱਕ ਪੁੱਤਰੀ ਬੀਬੀ ਵੀਰੋ, ਪਰ ਇਸ ਬਾਲਕ ਨੂੰ ਆਪ ਜੀ ਬੜੀ ਗਉ ਨਾਲ ਤੱਕ ਰਹੇ ਤੇ ਸਾਹਿਬ ਜੀ ਨੇ ਇਸ਼ਾਰਾ ਕੀਤਾ ਸੀ ਇਹ ਗੁਰੂ ਨਾਨਕ ਜੋਤ ਦੇ ਨੌਵੇਂ ਵਾਰਸ ਆਏ ਨੇ। ਆਮ ਕਰਕੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ, ਕਿਸੇ ਤੋਂ ਕੁਝ ਲੈਣਾ ਹੁੰਦਾ, ਕਿਸੇ ਦਾ ਕੁਝ ਦੇਣਾ ਹੁੰਦਾ, ਇਸ ਕਰਕੇ ਸਾਡੇ ਇਹ ਸੰਸਾਰੀ ਰਿਸ਼ਤੇ ਜੁੜਦੇ ਨੇ। ਕੋਈ ਮਾਤਾ ਪਿਤਾ ਬਣ ਕੇ ਆਉਂਦਾ, ਕੋਈ ਭੈਣ ਭਰਾ, ਕੋਈ ਪਤੀ ਪਤਨੀ, ਕੋਈ ਧੀ ਪੁੱਤਰ, ਪਰ ਸਾਹਿਬ ਨੇ ਸਪਸ਼ਟ ਕੀਤਾ ਸੀ ਇਹ ਬਾਲਕ ਕੁਝ ਲੈਣ ਵਾਸਤੇ ਨਹੀਂ, ਇਹ ਤਾਂ ਦੇਣ ਵਾਸਤੇ ਆਇਆ, ਵੰਡਣ ਵਾਸਤੇ ਆਇਆ, ਸਾਰੀ ਉਮਰ ਇਹ ਕੁਝ ਨਾ ਕੁਝ ਦਿੰਦਾ ਹੀ ਜਾਵੇਗਾ, ਵੰਡਦਾ ਹੀ ਜਾਵੇਗਾ, ਤੇ ਸਭ ਕੁਝ ਵੰਡ ਕੇ ਜੇ ਲੋੜ ਪਈ ਤੇ ਆਪਣਾ ਆਪ ਵੀ ਕੁਰਬਾਨ ਕਰਨ ਤੋਂ ਇਸ ਨੇ ਗੁਰੇਜ ਨਹੀਂ ਕਰਨਾ। ਇਹਦੇ ਅੰਦਰ ਦੀ ਬਿਰਤੀ ਦੀਨ ਰਸ਼ ਸੰਕਟ ਹਰਨ ਵਾਲੀ ਹੋਵੇਗੀ, ਇਹ ਮਜ਼ਲੂਮਾਂ ਦੀ ਦੀਨਾਂ ਦੀ ਰੱਖਿਆ ਕਰੇਗਾ ਤੇ ਜਦੋਂ ਕਿਸੇ 'ਤੇ ਸੰਕਟ ਆਵੇਗਾ, ਵਿਪਤਾ ਆਵੇਗੀ, ਇਹ ਖੁਦ ਨੂੰ ਸੰਕਟ ਵਿੱਚ ਪਾ ਕੇ ਦੂਜਿਆਂ ਦਾ ਸੰਕਟ ਦੂਰ ਕਰੇਗਾ। ਜਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪੰਜਾਂ ਪੁੱਤਰਾਂ ਦੀ ਜਗ੍ਹਾ ਆਪਣੇ ਪੋਤਰੇ ਸਾਹਿਬ ਸਤਿਗੁਰੂ ਗੁਰੂ ਹਰਰਾਏ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਉਸ ਵੇਲੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਈ ਦਾਅਵਾ ਨਹੀਂ ਕੀਤਾ, ਸਗੋਂ ਗੁਰੂ ਪਿਤਾ ਦਾ ਹੁਕਮ ਮੰਨ ਕੇ ਜੇ ਲੋੜ ਪਈ ਤੇ ਅੰਮ੍ਰਿਤਸਰ ਸ਼ਹਿਰ ਛੱਡ ਕੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਚਲੇ ਗਏ, ਜੇ ਲੋੜ ਪਈ ਤੇ ਬਾਬਾ ਬਕਾਲਾ ਸਾਹਿਬ ਛੱਡ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਗਏ, ਜੇ ਸਮੇਂ ਨੇ ਮੰਗ ਕੀਤੀ ਤੇ ਧਰਮ ਪ੍ਰਚਾਰ ਲਈ ਤੁਰੇ ਪਕੜ ਕੋਈ ਨਹੀਂ, ਤੇ ਜੇ ਮਜ਼ਲੂਮਾਂ ਨੂੰ ਲੋੜ ਪਈ ਤੇ ਆਪਣਾ ਤਨ ਤੱਕ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਿਆਗ ਦਿੱਤਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਪਹਿਲਾ ਨਾਮ ਤਿਆਗਮੱਲ ਸੀ ਤੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਚਾਰ ਧਰਮ ਜੰਗਾਂ ਲੜ ਕੇ ਫਤਿਹ ਕੀਤੀਆਂ, ਚੌਥੀ ਜੰਗ ਸ੍ਰੀ ਕਰਤਾਰਪੁਰ ਸਾਹਿਬ ਜੋ ਜਲੰਧਰ ਦੇ ਨੇੜੇ ਦੁਆਬੇ ਵਿੱਚ ਸੁਸ਼ੋਭਿਤ ਹੈ, ਜੋ ਮਾਤਾ ਗੁਜਰੀ ਜੀ ਦਾ ਪੇਕਾ ਘਰ ਹੈ, ਕਿਉਂਕਿ ਪਿਤਾ ਭਾਈ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਜੀ ਦੀ ਹੋਣਹਾਰ ਪੁੱਤਰੀ ਸੀ ਮਾਤਾ ਗੁਜਰੀ। ਇਹ ਉਹ ਧਰਤੀ ਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਪੈਂਦੇ ਖਾਂ, ਕਾਲੇ ਖਾਂ, ਉਸਮਾਨ ਖਾਨ ਚੜ੍ਹ ਕੇ ਆਇਆ, 75,000 ਦੇ ਕਰੀਬ ਸੈਨਾ ਆਈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਹਿਲੀਆਂ 3 ਜੰਗਾਂ ਵਾਂਗ ਬੜੀ ਦ੍ਰਿੜਤਾ ਦੇ ਨਾਲ ਇਸ ਯੁੱਧ ਨੂੰ ਵੀ ਲੜ ਕੇ ਫਤਿਹ ਕੀਤਾ। ਔਰ ਇਸ ਯੁੱਧ ਦੀ ਇਹ ਖਾਸੀਅਤ ਸੀ ਕਿ ਬਾਲਕ ਤਿਆਗ ਮੱਲ ਨੇ ਬੜੀ ਬਹਾਦਰੀ ਨਾਲ ਤੇਗ ਚਲਾਈ, ਦੁਸ਼ਮਣਾਂ ਦੇ ਆਹੂ ਲਾ ਕੇ ਰੱਖ ਦਿੱਤੇ, ਭੁਲੇਖੇ ਦੂਰ ਕਰ ਦਿੱਤੇ ਕਿ ਸ਼ਸਤਰਾਂ ਦਾ ਸੰਬੰਧ ਕੇਵਲ 6ਵੇਂ ਪਾਤਸ਼ਾਹ ਜਾਂ 10ਵੇਂ ਪਾਤਸ਼ਾਹ ਨਾਲ ਨਹੀਂ, 10 ਪਾਤਸ਼ਾਹੀਆਂ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਐਸੇ ਨੇ ਜਿਨ੍ਹਾਂ ਦਾ ਲਕਬ ਸ਼ਸਤਰਾਂ ਨਾਲ ਜੁੜਿਆ ਹੋਇਆ ਹੈ। ਕਦੇ ਵੀ ਇਹ ਭੁਲੇਖੇ ਵਿੱਚ ਨਹੀਂ ਪੈਣਾ, ਅਸਲ ਵਿੱਚ 10 ਪਾਤਸ਼ਾਹੀਆਂ ਇੱਕੋ ਜੋਤ ਤੇ ਇੱਕੋ ਜੁਗਤ ਦੀਆਂ ਧਾਰਨੀ ਨੇ। ਗਰੀਬ ਨਵਾਜ ਨੇ ਜਦੋਂ ਬੜੀ ਬਹਾਦਰੀ ਨਾਲ ਤੇਗ ਚਲਾਈ ਤੇ ਮਾਂ ਗੁਜਰੀ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਰਹਿ ਕੇ ਇਹ ਸਭ ਕੁਝ ਵੇਖਿਆ ਸੁਣਿਆ, ਉਹ ਸੱਚਮੁੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਬਹਾਦਰੀ ਬਾਰੇ ਜਦੋਂ ਵੇਖਦੇ ਤੇ ਸੁਣਦੇ ਨੇ ਤੇ ਉਸ ਦਿਨ ਤੋਂ ਪ੍ਰਣ ਕਰ ਲਿਆ ਵੀ ਅੱਜ ਤੋਂ ਬਾਅਦ ਲੱਖਾਂ ਮੁਸੀਬਤਾਂ ਆਉਣ ਪਰ ਮਾਂ ਗੁਜਰੀ ਨਹੀਂ ਡੋਲੇਗੀ। ਔਰ ਐਸਾ ਹੋਇਆ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਿੱਲੀ ਤੋਂ ਆਨੰਦਪੁਰ ਸਾਹਿਬ ਆਇਆ ਤੇ ਮਾਤਾ ਗੁਜਰੀ ਜੀ ਨਹੀਂ ਡੋਲੇ, ਭਾਵੇਂ ਮਸੰਦਾਂ ਦੀ ਵਿਰੋਧਤਾ ਆਈ, ਰਣਜੀਤ ਨਗਾਰਾ ਵੱਜਿਆ, ਪਹਾੜੀ ਰਾਜੇ ਮੁਗਲ ਹਕੂਮਤ ਚੜ੍ਹ ਕੇ ਆਈ, ਆਨੰਦਪੁਰ ਸਾਹਿਬ ਪਾਉਂਟਾ ਸਾਹਿਬ ਦੇ ਇਰਦ ਗਿਰਦ ਨਦਾਉਣ, ਇੱਕ ਆਦਿਕ ਧਰਮ ਯੁੱਧ ਲੜ ਕੇ ਫਤਿਹ ਕੀਤੇ ਗਏ, ਖਾਲਸੇ ਦੀ ਸਾਜਨਾ ਹੋਈ, ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਗਿਆ, ਸਰਸਾ ਨਦੀ ਦਾ ਕੰਢਾ ਆਇਆ, ਚਾਹੇ ਗੰਗੂ ਰਸੋਈਏ ਦਾ ਘਰ, ਚਾਹੇ ਮੁਰਿੰਡਾ ਥਾਣਾ ਤੇ ਚਾਹੇ ਠੰਡਾ ਬੁਰਜ ਤੇ ਭਾਵੇਂ ਸਰਹੰਦ ਦੀ ਦੀਵਾਰ, ਕੋੜਕ ਤੱਕ ਮਾਤਾ ਗੁਜਰ ਕੌਰ ਜੀ ਦਾ ਸਿਦਕ ਅਡੋਲ ਰਿਹਾ ਸੀ, ਕਿਉਂਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਹਾਦਰੀ ਨੂੰ ਵੇਖ ਚੁੱਕੀ ਸੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਹਰ ਖੇਤਰ ਦੇ ਵਿੱਚ ਸੀਮਾ ਨੂੰ ਛੂਹਿਆ, ਇਤੀ ਜਿਨ ਕਰੀ ਹੱਦ ਕਰ ਦਿੱਤੀ, ਭਾਵ ਬਚਪਨ ਵਿੱਚ ਪਿਤਾ ਦਾ ਹੁਕਮ ਮੰਨਣ ਦੀ ਹੱਦ ਕੀਤੀ, ਜੇ ਬੰਦਗੀ ਵਿੱਚ ਮਾਲਕ ਦੇ ਗੁਣ ਗਾਉਣ ਲੱਗ ਪਏ ਤੇ ਉਹ ਵੀ ਕੋਈ ਫਾਰਮੈਲਿਟੀ ਨਹੀਂ, ਉਹ ਵੀ ਸਤਿਗੁਰਾਂ ਨੇ ਸੀਮਾ ਨੂੰ ਛੂਹਿਆ, ਜਾ ਕੇ ਦੱਸ ਦਿੱਤਾ ਕਿ ਸਮਰਪਿਤ ਹੋ ਕੇ ਮਾਲਕ ਦੇ ਗੁਣ ਕਿਵੇਂ ਗਾਉਣੇ ਨੇ, ਤੇ ਜੇ ਧਰਮ ਪ੍ਰਚਾਰ ਲਈ ਤੁਰੇ ਤੇ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਜਦੋਂ ਕੋਈ ਮੁਸਲਮਾਨਾਂ ਦੀ ਬੋਲੀ ਤੋਂ ਬਿਨਾਂ ਕਿਸੇ ਹੋਰ ਬੋਲੀ ਦੇ ਵਿੱਚ ਗੱਲ ਵੀ ਨਹੀਂ ਸੀ ਕਰ ਸਕਦਾ, ਇੱਥੋਂ ਤੱਕ ਕਿ ਇੱਥੋਂ ਦੇ ਖੱਤਰੀ ਲੋਕ ਵੀ, ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਈ, ਉਹ ਆਪਣਾ ਧਰਮ ਤਿਆਗ ਚੁੱਕੇ ਸਨ, ਮਲੇਸ਼ਾਂ ਦੀ ਮੁਸਲਮਾਨਾਂ ਦੀ ਭਾਸ਼ਾ ਉਹਨਾਂ ਨੇ ਧਾਰਨ ਕਰ ਲਈ ਸੀ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਅਭਾਖਿਆ ਤਾਂ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ, ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਜੁਰਤ ਸੀ। ਜਿਹੜੇ ਲੋਕ ਅੱਜ ਕਹਿੰਦੇ ਨੇ ਗਰਵ ਨਾਲ ਕਹੋ ਕਿ ਅਸੀਂ ਹਿੰਦੂ ਹਾਂ, ਸਾਡੀ ਭਾਸ਼ਾ ਹਿੰਦੀ ਆ, ਇਹ ਤਿਆਗ ਚੁੱਕੇ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ 69 ਸ਼ਬਦ ਤੇ 57 ਸ਼ਲੋਕ ਹਿੰਦੀ ਬੋਲੀ ਵਿੱਚ ਉਚਾਰਨ ਕੀਤੇ। ਜਦੋਂ ਔਰੰਗਜ਼ੇਬ ਨੇ ਪਾਬੰਦੀ ਲਾਈ ਹੋਈ ਸੀ, ਜਦੋਂ ਇੱਥੋਂ ਦੇ ਹਿੰਦੂ ਵੀ ਆਪਣੀ ਬੋਲੀ ਛੱਡ ਕੇ ਮੁਸਲਮਾਨਾਂ ਦੀ ਬੋਲੀ ਨੂੰ ਅਪਣਾ ਚੁੱਕੇ ਸਨ, ਜਦੋਂ ਡਰਦਾ ਕੋਈ ਹਿੰਦੀ ਬੋਲੀ ਦੇ ਵਿੱਚ ਗੱਲ ਨਹੀਂ ਸੀ ਕਰਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਭਾਰਤੀ ਸੰਸਕ੍ਰਿਤੀ ਦੇ ਜਿਹੜੇ ਸੰਕੇਤ ਸਨ, ਚਾਹੇ ਉਹ ਗਜ ਹਾਥੀ ਸੀ, ਚਾਹੇ ਉਹ ਗਨਕਾ ਸੀ, ਚਾਹੇ ਉਹ ਅਜਾਮਲ ਸੀ, ਇਸ ਤਰ੍ਹਾਂ ਦੀਆਂ ਉਦਾਹਰਨਾਂ ਦੇ ਕੇ ਧਰਮ ਪ੍ਰਚਾਰ ਲਈ ਤੁਰੇ ਤੇ ਇੱਥੋਂ ਦੇ ਲੋਕਾਂ ਨੂੰ ਸਮਝਾਇਆ ਵੀ ਤੁਹਾਡੀ ਸੰਸਕ੍ਰਿਤੀ ਇਹ ਕਹਿੰਦੀ ਇੱਕ ਹਾਥੀ ਪਸ਼ੂ ਹੈ, ਜੇ ਉਹ ਜੁੜ ਕੇ ਪੁਕਾਰ ਕਰਦਾ ਤੇ ਮਾਲਕ ਉਹਦੀ ਰੱਖਿਆ ਕਰਦਾ, ਕੀ ਤੁਹਾਡੀ ਹਾਲਤ ਪਸ਼ੂਆਂ ਤੋਂ ਵੀ ਦੁਰਬਰ ਹੋ ਗਈ ਹੈ ਵੀ ਤੁਸੀਂ ਨਹੀਂ ਰੱਬ ਨੂੰ ਪੁਕਾਰ ਸਕਦੇ, ਤੁਸੀਂ ਨਹੀਂ ਰੱਬ ਦੀ ਬੰਦਗੀ ਕਰ ਸਕਦੇ? ਜੇ ਤੁਹਾਡੀ ਸੰਸਕ੍ਰਿਤੀ ਕਹਿੰਦੀ ਆ ਵੀ ਗਨਕਾ ਨੇ ਅਰਾਧਿਆ, ਅਜਾਮਲ ਨੇ ਅਰਾਧਿਆ, ਏਡੇ ਏਡੇ ਵੱਡੇ ਪਾਪੀ ਤਰ ਗਏ ਤੇ ਕੀ ਤੁਸੀਂ ਉਹਨਾਂ ਪਾਪੀਆਂ ਤੋਂ ਵੀ ਮਾੜੇ ਹੋ? ਤੁਸੀਂ ਰੱਬ ਦੀ ਬੰਦਗੀ ਕਿਉਂ ਨਹੀਂ ਕਰਦੇ? ਤੁਸੀਂ ਇੰਨੇ ਡਰੇ ਹੋਏ, ਤੁਸੀਂ ਇੰਨੇ ਘਬਰਾਏ ਹੋਏ, ਤੁਸੀਂ ਇੰਨੀ ਹੀਣ ਭਾਵਨਾ ਦੇ ਵਿੱਚ ਕਿਉਂ ਗਏ ਹੋ? ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਨ ਜਿਨ੍ਹਾਂ ਨੇ ਸੱਚਮੁੱਚ ਹਰ ਖੇਤਰ ਦੇ ਵਿੱਚ ਹੱਦ ਕਰ ਦਿੱਤੀ। ਕਿਉਂਕਿ ਜਦੋਂ ਅਸੀਂ ਕੁਰਬਾਨੀਆਂ ਦਾ ਇਤਿਹਾਸ ਵੇਖਦੇ ਹਾਂ, ਆਪਣੇ ਧਰਮ ਕਰਮ ਲਈ, ਆਪਣੇ ਪਰਿਵਾਰ ਲਈ, ਆਪਣੇ ਕਬੀਲੇ ਲਈ, ਆਪਣੇ ਹੱਕਾਂ ਲਈ ਆਦਿ ਕਾਲ ਤੋਂ ਪ੍ਰਭੂ ਪਿਆਰੇ ਭਗਤ ਜਨ ਸਮਾਜ ਸੇਵਕ ਆਪਾਂ ਕੁਰਬਾਨ ਕਰਦੇ ਆਏ ਨੇ। ਪਰ ਇਹ ਪਹਿਲੀ ਵਾਰ ਸੀ ਕਿ ਜਿਸ ਸੰਸਕ੍ਰਿਤੀ ਵਿੱਚ, ਜਿਸ ਧਰਮ ਕਰਮ ਵਿੱਚ ਆਪਣਾ ਵਿਸ਼ਵਾਸ ਤੱਕ ਨਹੀਂ, ਉਹਦੇ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦੇਣੀ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਇਸ ਵਿਖੜੇ ਤੇ ਭਿਆਨਕ ਸਮੇਂ ਵਿੱਚ ਵਾਪਰਿਆ ਹੋਇਆ ਸਭ ਤੋਂ ਵੱਡਾ ਸਾਕਾ ਦੱਸਿਆ ਵੀ ਜਿੰਨੇ ਵੀ ਸਾਕੇ ਵਾਪਰੇ ਨੇ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕੱਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਤਰੀ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ, ਸਿਰ ਦੇ ਦਿੱਤਾ ਪਰ ਆਪਣਾ ਸਿਰ, ਆਪਣਾ ਸਿਦਕ, ਆਪਣਾ ਵਿਸ਼ਵਾਸ, ਆਪਣੀ ਪਰਪੱਕਤਾ ਜਿਹੜੀ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਨਹੀਂ ਛੱਡੀ। ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜੂਝੇ, ਤੇਗ ਚਲਾਉਣ ਵਿੱਚ ਵੀ ਹੱਦ ਵਿਖਾ ਦਿੱਤੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾਇਆ, ਕਹਿਣ ਲੱਗੇ ਤੁਸੀਂ ਤਿਆਗ ਮੱਲ ਨਹੀਂ, ਤੁਸੀਂ ਮੇਰੇ ਤੇਗ ਬਹਾਦਰ ਹੋ। ਹੁਣ ਤੇਗ ਬਹਾਦਰ ਜਿਹੜਾ ਸ਼ਸਤਰ ਚਲਾਉਣ ਵਿੱਚ, ਤੇਗ ਚਲਾਉਣ ਵਿੱਚ ਬਹਾਦਰ ਹੋਵੇ, ਸ਼ਸਤਰਾਂ ਦਾ ਸੰਬੰਧ ਗੁਰੂ ਤੇਗ ਬਹਾਦਰ ਸਾਹਿਬ ਦੇ ਲਕਬ ਨਾਲ ਜੁੜਿਆ ਹੋਇਆ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਤਰੁੱਠ ਕੇ ਤਿੰਨ ਬਖਸ਼ਿਸ਼ਾਂ ਕੀਤੀਆਂ ਸਨ ਬੀਜ ਮਾਤਰ, ਇੱਕ ਪੋਥੀ ਸਾਹਿਬ, ਦੂਸਰਾ ਰੁਮਾਲ ਤੇ ਤੀਸਰੀ ਕਟਾਰ। ਇਹ ਬੀਜ ਮਾਤਰ ਬਖਸ਼ਿਸ਼ ਗੁਰੂ ਦਰ ਤੋਂ ਪ੍ਰਾਪਤ ਕੀਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇੰਨਾ ਇਹਨੂੰ ਵਧਾਇਆ ਕਿ ਜਿਹੜਾ ਰੁਮਾਲ ਸੀ ਉਹ ਧਰਮ ਦੀ ਚਾਦਰ ਬਣ ਗਿਆ, ਜਿਹੜੀ ਕਟਾਰ ਸੀ ਉਹ ਤੇਗ ਦਾ ਰੂਪ ਧਾਰਨ ਕਰ ਗਈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਇਹ ਬਖਸ਼ਿਸ਼ਾਂ ਕਿ ਰੁਮਾਲ ਨੂੰ ਵਧਾ ਕੇ ਲੰਮਿਆਂ ਕਰਕੇ ਚਾਦਰ ਦਾ ਰੂਪ ਦੇ ਦਿੱਤਾ ਤੇ ਕਟਾਰ ਨੂੰ ਤੇਗ ਦਾ ਰੂਪ ਦੇ ਦਿੱਤਾ ਤੇ ਪੋਥੀ ਸਾਹਿਬ ਤੋਂ ਬਾਣੀ ਪੜ੍ਹ ਕੇ ਲਿਵ ਜੋੜ ਕੇ 69 ਸ਼ਬਦ ਤੇ 57 ਸ਼ਲੋਕ ਸਾਨੂੰ ਬਖਸ਼ਿਸ਼ ਕੀਤੇ। ਜਿੱਥੇ ਪ੍ਰਚਲਿਤ ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਉਸ ਵੇਲੇ ਔਰੰਗਜ਼ੇਬ ਨੇ ਸੰਗੀਤ ਤੇ ਪਾਬੰਦੀ ਲਾਈ ਹੋਈ ਸੀ। ਇੱਕ ਦਿਨ ਸੰਗੀਤਕਾਰਾਂ ਨੇ ਰੋਸ ਵਜੋਂ ਸੰਗੀਤ ਦਾ ਜਨਾਜ਼ਾ ਕੱਢਿਆ ਤੇ ਏਡਾ ਜ਼ਾਲਮ ਹਾਕਮ ਸੀ ਕਿ ਉਹਨਾਂ ਦੀ ਗੱਲ ਮੰਨਣ ਦੀ ਬਜਾਏ ਸਗੋਂ ਇਹ ਕਹਿਣ ਲੱਗਾ ਵੀ ਇਸ ਜਨਾਜ਼ੇ ਨੂੰ ਇੰਨਾ ਡੂੰਘਾ ਦਫ਼ਨ ਕਰੋ ਵੀ ਇਹ ਮੁੜ ਕੇ ਸੁਰਜੀਤ ਨਾ ਹੋ ਸਕੇ। ਉਹਦੀ ਸਕੀ ਪੁੱਤਰੀ ਜੇਬਲ ਨਿਸਾ ਇੱਕ ਦਿਨ ਬਾਗਾਂ ਵਿੱਚ ਟਹਿਲ ਰਹੀ ਸੀ ਤੇ ਜਦੋਂ ਕੋਇਲ ਨੇ ਮਿੱਠੀ ਮਿੱਠੀ ਸੁਰ ਦੇ ਵਿੱਚ ਸੰਗੀਤ ਅਲਾਪ ਕੀਤਾ ਤੇ ਉਹ ਕਹਿਣ ਲੱਗੀ ਤੈਨੂੰ ਨਹੀਂ ਪਤਾ ਮੇਰੇ ਅੱਬਾ ਦਾ ਰਾਜ ਹੈ ਤੇ ਇਹਦੀ ਹਕੂਮ ਵਿੱਚ ਸੰਗੀਤ ਤੇ ਪਾਬੰਦੀ ਹੈ ਤੇ ਤੂੰ ਮਿੱਠੇ ਮਿੱਠੇ ਨਗਮੇ ਗਾ ਰਹੀ ਹੈ। ਔਰੰਗਜ਼ੇਬ ਨੇ ਜਦੋਂ ਸੁਣਿਆ ਵੀ ਮੇਰੀ ਪੁੱਤਰੀ ਮੇਰੇ ਤੇ ਕਟਾਸ਼ ਕਰਦੀ, ਉਹਨੂੰ ਹੁਕਮ ਦਿੱਤਾ ਤੇ ਉਹਨੂੰ ਜੰਜੀਰਾਂ ਦੇ ਜਕੜ ਕੇ ਜੇਲ੍ਹ ਖਾਨੇ ਵਿੱਚ ਬੰਦ ਕਰ ਦਿਓ। ਇਹੋ ਜਿਹਾ ਕੱਟੜ ਮੁਤਸਬੀ ਰਾਜਾ ਸੀ ਔਰੰਗਜ਼ੇਬ ਵੀ ਉਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਉਹ ਸਗੋਂ ਇਹ ਕਹਿੰਦਾ ਸੀ ਵੀ ਜਿਸ ਰੋਸ ਵਿੱਚ ਇਹ ਲੋਕ ਜਨਾਜ਼ਾ ਲੈ ਕੇ ਆਏ ਨੇ ਇਹਨਾਂ ਦੀ ਗੱਲ ਨਹੀਂ ਮੰਨਣੀ, ਇਹ ਸੰਗੀਤ ਦਾ ਜਨਾਜ਼ਾ ਜਿਹੜਾ ਹੈ ਇਹ ਡੂੰਘਾ ਧਰਤੀ ਦੇ ਵਿੱਚ ਦੱਬ ਦਿੱਤਾ ਜਾਵੇ। ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਜੁਰਤ ਕੀਤੀ, ਪ੍ਰਚਲਿਤ ਰਾਗਾਂ ਤੋਂ ਇਲਾਵਾ ਇੱਕ ਰਾਗ ਜੈਜਾਵੰਤੀ ਦੇ ਸਤਿਗੁਰੂ ਜੀ ਨੇ ਬਾਣੀ ਉਚਾਰਨ ਕੀਤੀ। ਔਰੰਗਜ਼ੇਬ ਦੀ ਪਾਬੰਦੀ ਨੂੰ ਕਬੂਲਿਆ ਨਹੀਂ, ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਰੁਮਾਲ ਜਿਹੜਾ ਸੀ ਉਹਨੂੰ ਚਾਦਰ ਬਣਾਇਆ। ਅੱਜ ਵੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ, ਧਰਮ ਦੀ ਚਾਦਰ, ਮਨੁੱਖਤਾ ਦੀ ਚਾਦਰ ਕਹਿੰਦੇ ਹਾਂ। ਕਿਉਂਕਿ ਸ਼ਾਇਦ ਹੀ ਨਹੀਂ, ਪੱਕਾ ਹੀ ਹੈ ਕਿ ਜੇ ਉਸ ਵੇਲੇ ਦਾ ਮਜ਼ਲੂਮ ਲੋੜਵੰਦ ਮੁਸਲਮਾਨ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਲਾਮ ਦੀ ਚਾਦਰ ਕਿਹਾ ਜਾਣਾ ਸੀ, ਜੇ ਲੋੜਵੰਦ ਈਸਾਈ ਹੁੰਦਾ ਤੇ ਸਤਿਗੁਰੂ ਜੀ ਨੂੰ ਈਸਾਈਅਤ ਦੀ ਚਾਦਰ ਕਿਹਾ ਜਾਂਦਾ, ਪਰ ਉਸ ਵੇਲੇ ਦਾ ਲੋੜਵੰਦ ਮਜ਼ਲੂਮ ਹਿੰਦੂ ਸੀ। ਇਸ ਕਰਕੇ ਸਤਿਗੁਰੂ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ। ਪਰ ਸਤਿਗੁਰੂ ਕੇਵਲ ਹਿੰਦ ਦੀ ਚਾਦਰ ਨਹੀਂ ਬਲਕਿ ਧਰਮ ਦੀ ਚਾਦਰ, ਮਨੁੱਖਤਾ ਦੀ ਚਾਦਰ ਸਨ। ਜਦੋਂ ਸਤਿਗੁਰਾਂ ਦੇ ਹਜ਼ੂਰੀ ਕਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 52 ਕਵੀਆਂ ਵਿੱਚੋਂ ਕਵੀ ਸੈਨਾਪਤੀ, ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮਕਾਲੀ ਸਨ, ਉਹਨਾਂ ਨੇ ਗੁਰੂ ਸ਼ੋਭਾ ਵਿੱਚ ਲਿਖਿਆ ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਕੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਅਟਲ ਕਰੀ ਕਲਯੁਗ ਮੈਂ ਸਾਖੀ, ਸਗਲ ਸ੍ਰਿਸ਼ਟ ਜਾਨਕਾ ਜਸ ਭਇਓ, ਜੇ ਤੇ ਸਰਬ ਧਰਮ ਬਚਾਓ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਸਤਿਗੁਰ ਤੇਗ ਬਹਾਦਰ ਦੇ ਬਾਜ ਹਿੰਦ ਤੇ ਚਾਦਰ ਕਿਸੇ ਕੀ ਪ੍ਰੇਮ ਦੀ ਤਾਨਣੀ ਏ, ਉਸ ਪਿਆਰੇ ਸਤਿਗੁਰੂ ਦਾ ਸੀਸ ਤੱਕ ਕੇ ਸੀਨਾ ਹੋ ਰਿਹਾ ਛਾਨਣੀ ਛਾਨਣੀ ਏ, ਕਰਨੀ ਵਾਲੇ ਦੀ ਕਰਨੀ ਦੀ ਮਿਹਰਬਾਨੀ, ਪਰਲੋਕ ਸੰਸਾਰ ਨੇ ਜਾਣਨੀ ਏ, ਉਹ ਚਾਨਣ ਅੱਜ ਵੀ ਉਹਦਾ ਸੰਸਾਰ ਅੰਦਰ ਜੇ ਦੀ ਚਾਂਦਨੀ ਚੌਂਕ ਵਿੱਚ ਚਾਨਣੀ ਏ। ਜੇ ਗੁਰੂ ਤੇਗ ਬਹਾਦਰ ਸਾਹਿਬ ਚਾਦਰ ਨਾ ਬਣਦੇ ਤੇ ਅੱਜ ਕਿਹੋ ਜੀ ਦੁਰਦਸ਼ਾ ਹੋਣੀ ਸੀ ਭਾਰਤ ਵਰਸ਼ ਦੀ, ਇਹਦਾ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ। ਸਾਈ ਬੁੱਲੇ ਸ਼ਾਹ ਵਰਗੇ ਮੁਸਲਮਾਨ ਜਦੋਂ ਵੇਖਦੇ ਨੇ ਕਿ 9 ਸਾਲ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਜੀ ਆਪਣੇ ਪਿਤਾ ਜੀ ਨੂੰ ਬੇਨਤੀ ਕਰ ਰਹੇ ਨੇ ਕਿ ਜੇ ਸਿਰ ਦੇ ਕੇ ਧਰਮ ਬਚਦਾ ਕਿਸੇ ਮਹਾਤਮਾ ਦੀ ਕੁਰਬਾਨੀ ਨਾਲ, ਤੇ ਤੁਹਾਡੇ ਤੋਂ ਵੱਡਾ ਮਹਾਤਮਾ ਹੋਰ ਕੌਣ ਹੈ? ਤੇ ਉਦੋਂ ਸਾਈ ਬੁੱਲੇ ਸ਼ਾਹ ਨੇ ਲਿਖਿਆ, ਇਹ ਹਿੰਦੁਸਤਾਨ ਦੇ ਲੋਕੋ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਪਰਉਪਕਾਰ ਨਾ ਕਰਦੇ ਤੇ ਫਿਰ ਸੱਚਮੁੱਚ ਨਾ ਕਹੂੰ ਅਬ ਕੀ, ਨਾ ਕਹੂੰ ਕਬ ਕੀ, ਮੈਂ ਤੋ ਬਾਤ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਣ ਧੋਤੀ ਸਭ ਕੀ। ਕਿਸੇ ਦਾ ਤਿਲਕ ਜੰਜੂ ਨਹੀਂ ਸੀ ਹੋਣਾ। ਔਰੰਗਜ਼ੇਬ ਸਵਾ ਸਵਾ ਮਨ ਜਨੇਊ ਉਤਾਰ ਕੇ ਰਾਤ ਦੀ ਰੋਟੀ ਖਾਂਦਾ ਸੀ, ਸਾਰਿਆਂ ਦੀ ਉਹਨੇ ਸੁਨਤ ਕਰ ਦੇਣੀ ਸੀ, ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ ਸੀ। ਜੇ ਅੱਜ ਵੱਖਰੇ ਵੱਖਰੇ ਧਰਮ ਭਾਰਤ ਵਰਸ਼ ਵਿੱਚ ਕਾਇਮ ਨੇ, ਇਹ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ ਬਣੇ ਤੇ ਉਹਨਾਂ ਨੇ ਧਰਮ ਬਚਾਏ। ਔਰ ਸੱਚਮੁੱਚ ਭਾਈ ਗੁਰਦਾਸ ਜੀ ਜਿਨ੍ਹਾਂ ਨੇ ਗੁਰਮਨ ਦਾ ਹਰ ਫਲਸਫਾ ਲਿਖਿਆ, ਜੇ ਆਪਾਂ ਪੰਜਾਂ ਪਿਆਰਿਆਂ ਦੀ ਮਹਾਨਤਾ ਪੜ੍ਹਦੇ ਹਾਂ ਤੇ ਗੁਰੂ ਦਾ ਪਿਆਰਾ ਕੌਣ ਹੈ, ਤੇ ਭਾਈ ਗੁਰਦਾਸ ਜੀ ਲਿਖਦੇ ਨੇ ਧੰਨ ਗੁਰੂ ਪਿਆਰੇ। ਜੇ ਚਾਦਰ ਦਾ ਫਲਸਫਾ ਭਾਈ ਗੁਰਦਾਸ ਜੀ ਭਾਵੇਂ 6ਵੇਂ ਪਾਤਸ਼ਾਹ ਤੱਕ ਹੋਏ ਨੇ, ਉਹਨਾਂ ਦੀ ਜਿਹੜੀ ਰਚਨਾ ਹੈ ਵਾਰਾਂ ਕਵਿਤ ਤੇ ਸਵਈਏ ਉਹਨਾਂ ਨੂੰ ਪੜ੍ਹੀਏ ਤੇ ਉਹਦੇ ਵਿੱਚੋਂ ਪਤਾ ਲੱਗਦਾ ਵੀ ਚਾਦਰ ਬਣਨ ਵਾਸਤੇ ਜਿਹੜੀ ਚਾਦਰ ਕਿਸੇ ਇੱਕ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਢੱਕਦੀ ਹੈ, ਤੇ ਜਦੋਂ ਔਰੰਗਜ਼ੇਬ ਪੂਰੇ ਭਾਰਤ ਨੂੰ ਨੰਗਾ ਕਰਨ ਲੱਗਾ ਸੀ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਦਰ ਬਣ ਕੇ ਇਹਨਾਂ ਦਾ ਪਰਦਾ ਕੱਜਿਆ। ਇੱਕ ਨਿੱਕੀ ਜੀ ਚਾਦਰ ਬਣਨ ਵਾਸਤੇ ਕਿੰਨਾ ਜਫਰ ਜਾਲਣਾ ਪੈਂਦਾ। ਭਾਈ ਗੁਰਦਾਸ ਜੀ ਕਹਿੰਦੇ, ਵੜੇਵਿਆਂ ਵੱਲ ਵੇਖਿਓ, ਵੜੇਵਿਆਂ ਨੂੰ ਸਵਾਹ ਵਿੱਚ ਮਸਲ ਕੇ ਮਿੱਟੀ ਵਿੱਚ ਬੀਜਿਆ ਜਾਂਦਾ, ਉਹਦਾ ਬੂਟਾ ਉੱਗਦਾ, ਉਹਨੂੰ ਟੀਂਡੇ ਲੱਗਦੇ ਨੇ, ਸੂਰਜ ਦੀਆਂ ਕਿਰਨਾਂ ਨਾਲ ਟੀਂਡਿਆਂ ਦਾ ਮੂੰਹ ਫੁੱਟਦਾ, ਉਹਦੇ ਵਿੱਚ ਰੂਹ ਨਿਕਲਦਾ, ਸਵਾਣੀਆਂ ਜਾ ਕੇ ਰੂਹ ਚੁਗਦੀਆਂ ਨੇ, ਲਿਆ ਕੇ ਘਰ ਵਿੱਚ ਉਹਨੂੰ ਫਿਰ ਪਿੰਜਿਆ ਜਾਂਦਾ, ਵੇਲਿਆ ਜਾਂਦਾ, ਕੱਤਿਆ ਜਾਂਦਾ, ਉਹਦੇ ਗੋੜੇ ਤਿਆਰ ਕੀਤੇ ਜਾਂਦੇ ਨੇ, ਉਹਨੂੰ ਧੋ ਕੇ ਉਹਨੂੰ ਪਾ ਦੇ ਕੇ ਰੰਗਿਆ ਜਾਂਦਾ, ਦਰਜੀ ਆਉਂਦਾ ਕੈਂਚੀ ਨਾਲ ਕੱਟਦਾ ਤੇ ਸੂਈ ਨਾਲ ਜਦੋਂ ਉਹ ਜੋੜਦਾ ਤੇ ਇੰਨਾ ਲੰਮਾ ਸੰਘਰਸ਼ ਕਰਨ ਤੋਂ ਬਾਅਦ ਇੱਕ ਨਿੱਕੀ ਜੀ ਚਾਦਰ ਬਣਦੀ, ਉਹ ਇੱਕ ਦਾ ਪਰਦਾ ਕੱਜਦੀ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਦਾ ਪਰਦਾ ਕੱਜਣਾ ਸੀ, ਮਜ਼ਲੂਮਾਂ ਦਾ ਪਰਦਾ ਕੱਜਣਾ ਸੀ, ਇਹ ਸੱਚ ਹੈ। ਔਰੰਗਜ਼ੇਬ ਨੰਗਿਆਂ ਕਰਨ ਲੱਗਾ ਸੀ, ਇਹ ਰੋ ਰੋ ਕੇ ਕਸ਼ਮੀਰੀ ਪੰਡਤਾਂ ਨੇ ਆਖਿਆ ਸੀ, ਪਾਤਸ਼ਾਹ ਸਾਡੀ ਧੋਤੀ ਨੂੰ ਖਤਰਾ, ਸਾਡੀ ਬੋਧੀ ਨੂੰ ਖਤਰਾ, ਸਾਡੇ ਧਰਮ ਨੂੰ ਖਤਰਾ, ਸਾਡੇ ਕਰਮ ਨੂੰ ਖਤਰਾ, ਸਾਡੇ ਤਿਲਕ ਨੂੰ ਖਤਰਾ, ਸਾਡੇ ਜੰਜੂ ਨੂੰ ਖਤਰਾ। ਇੰਨਾ ਮਜ਼ਾਕ ਉਡਾਉਂਦਾ ਸੀ ਕਿ ਜੇ ਕਿਸੇ ਦੇ ਮੱਥੇ ਤੇ ਤਿਲਕ ਲੱਗਾ ਹੋਣਾ ਤੇ ਮੁਸਲਮਾਨ ਨੂੰ ਕਹਿਣਾ, ਆ ਇਹਦਾ ਤਿਲਕ ਚੱਟ, ਜਨੇਊ ਉਤਾਰ ਦੇ। ਇੰਨਾ ਮੁਤਸਬੀ ਰਾਜਾ ਸੀ ਤੇ ਜਦੋਂ ਇਸ ਤਰ੍ਹਾਂ ਦੀ ਤਹਿਲਕਾ ਮੱਚੀ ਹੋਈ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਦਰ ਬਣਨਾ, ਭਾਈ ਗੁਰਦਾਸ ਜੀ ਕਹਿੰਦੇ ਨੇ ਚਾਦਰ ਵੱਲ ਵੇਖਿਓ ਤੇ ਸਹੀ, ਹੋਏ ਵੜੇਵਾਂ ਜੱਗ ਵਿੱਚ ਬੀਜੈ ਤਨ ਖੇ ਨਾਲ ਰਲਾਇਆ, ਬੂਟੀ ਹੋਏ ਕਪਾਹ ਦੀ ਹੱਸ ਹੱਸ ਟੀਂਡੇ ਆਪ ਖੜਾਇਆ, ਦੋ ਮਿਲ ਵੇਲਣ ਵੇਲਿਆ, ਲੂਨੂ ਕਰਕੇ ਤੁੰਬ ਤੁਮਾਇਆ, ਪਿੰਜਣ ਪਿੰਜ ਪੰਜਾਇਆ, ਕਰ ਕਰ ਗੋੜੀ ਸੂਤ ਕਤਾਇਆ, ਵਣ ਤੁਣ ਦੁੱਖ ਧਵਾਏ ਕਹਿ ਦੇ ਦੇ ਦੁੱਖ ਧਵਾਏ ਰੰਗਾਇਆ, ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਵਾਇਆ, ਲੱਜਣ ਕਾਜ ਹੋਏ ਕਜਾਇਆ। ਕਹਿੰਦੇ ਫਿਰ ਉਹ ਕਿਸੇ ਦੇ ਪਰਦੇ ਨੂੰ ਕੱਜਣ ਦੀ ਸਮਰੱਥਾ ਰੱਖਦੀ ਹੈ, ਉਹ ਚਾਦਰ ਬਣਦੀ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਕਿੱਡਾ ਵੱਡਾ ਜਿਹੜਾ ਸੰਘਰਸ਼ ਹੈ ਉਹ ਕੀਤਾ ਹੋਵੇਗਾ। ਜਦੋਂ ਕਸ਼ਮੀਰੀ ਪੰਡਿਤ ਕਿਰਪਾ ਰਾਮ, ਕਿਉਂਕਿ ਇਹਨਾਂ ਦੇ ਵੱਡੇ ਵਡੇਰੇ ਸਨ ਬ੍ਰਹਮਦਾਸ, ਜੋ ਕਸ਼ਮੀਰ ਦੀ ਧਰਤੀ ਤੇ ਮਟਨ ਇਲਾਕੇ ਵਿੱਚ ਰਹਿੰਦੇ ਸਨ, ਜਿੱਥੇ ਕਦੇ ਗੁਰੂ ਨਾਨਕ ਸਾਹਿਬ ਜੀ ਗਏ ਤੇ ਉਹਨਾਂ ਨੇ ਬ੍ਰਹਮਦਾਸ ਨੂੰ ਸਿੱਖਿਆ ਦਿੱਤੀ ਸੀ ਵੀ ਤੂੰ ਪੜ੍ਹ ਪੜ੍ਹ ਕੇ ਜੋ ਪੁਸਤਕਾਂ ਨੇ ਉਹਨਾਂ ਦੇ ਢੇਰ ਲਾਏ ਹੋਏ ਨੇ, ਗੱਡੇ ਲੱਦ ਲੱਦ ਕੇ ਵੱਡੀਆਂ ਵੱਡੀਆਂ ਸਭਾਵਾਂ ਦੇ ਜਾ ਕੇ ਤੂੰ ਬਹਿ ਚਰਚਾ ਕਰਕੇ ਦੂਜਿਆਂ ਨੂੰ ਹਰਾ ਕੇ ਇਹੀ ਧਰਮ ਸਮਝੀ ਬੈਠਾ, ਨਹੀਂ ਕਿਤਾਬਾਂ ਨੂੰ ਪੜ੍ਹਨ ਦੇ ਨਾਲ ਨਾਲ ਆਪਣੇ ਆਪ ਨੂੰ ਵੀ ਪੜ੍ਹਨਾ ਚਾਹੀਦਾ। ਪੜ੍ਹ ਪੜ੍ਹ ਗੱਡੀ ਲੱਭੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਆਸਾ ਦੀ ਵਾਰ ਵਿੱਚ ਨਾਨਕ ਲਿਖਿਆ ਇੱਕ ਗੱਲ ਹੋਰ ਹਉ ਮੈਂ ਝੱਕਣਾ ਚਾਖ। ਉਸ ਦਿਨ ਤੋਂ ਇਹ ਬ੍ਰਹਮਦਾਸ ਦੀ ਜਿਹੜੀ ਸੰਤਾਨ ਸੀ ਇਹ ਗੁਰੂ ਘਰ ਦੀ ਸ਼ਰਧਾਲੂ ਬਣ ਗਈ, ਸਤਸੰਗ ਵਿੱਚ ਆਉਣਾ ਜਾਣਾ ਸੀ। ਬ੍ਰਹਮਦਾਸ ਦੀ ਵੰਸ਼ ਵਿੱਚ ਪੈਦਾ ਹੋਇਆ ਸੀ ਪੰਡਿਤ ਕਿਰਪਾ ਰਾਮ, ਜਿਹੜਾ 16 ਬ੍ਰਾਹਮਣਾਂ ਨੂੰ ਨਾਲ ਲੈ ਕੇ, ਜਿਹਨੇ 4 ਸੁਫੇਰੇ ਨਜ਼ਰ ਮਾਰੀ ਸੀ ਤੇ ਉਹਨਾਂ ਨੂੰ ਇੱਕੋ ਹੀ ਘਰ ਦਿਖਿਆ ਸੀ ਗੁਰੂ ਨਾਨਕ ਸਾਹਿਬ ਦਾ, ਜਿਹੜਾ ਸਾਡੀ ਬਾਂਹ ਪਕੜ ਸਕਦਾ। ਆ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਤਿਆਗ ਤੇ ਵੈਰਾਗ ਅਨੁਰਾਗ ਦਾ ਜ਼ਿਕਰ ਹੈ, ਪਰ ਸਤਿਗੁਰੂ ਜੀ ਨੇ ਕਿਤੇ ਜ਼ਿਕਰ ਨਹੀਂ ਕੀਤਾ ਵੀ ਘਰ ਛੱਡ ਦਿਓ, ਬੱਚੇ ਛੱਡ ਦਿਓ। ਸਾਹਿਬ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ, ਜੇ ਛੱਡਣਾ ਤੇ ਮਨ ਦਾ ਹੰਕਾਰ ਛੱਡੋ, ਵਿਸ਼ੇ ਵਿਕਾਰ ਛੱਡੋ। ਵੈਰਾਗ ਕੋਈ ਨਿਰਾਸ਼ਤਾ ਵਾਲਾ ਨਹੀਂ, ਸਗੋਂ ਜਿਵੇਂ ਦਿਖਿਆ ਸਗਲੀ ਤਜੀ ਲੀਓ ਭੇਖ ਵੈਰਾਗ, ਕਹੋ ਨਾਨਕ ਸੁਣ ਰੇ ਮਨਾ ਤੇ ਨਰ ਮਾਥੇ ਭਾਗ। ਕੋਈ ਜੋਗੀਆਂ ਵਾਂਗ ਘਰ ਛੱਡ ਕੇ ਉਪਰਾਮਤਾ ਵਾਲਾ ਨਹੀਂ, ਸਗੋਂ ਜਾਂਕੋ ਜੋਗੀ ਖੋਜ ਤਿਹਾਰੇ, ਪਾਇਓ ਨਾਹੇ ਤੇ ਪਾਰਾ, ਸੋ ਸਵਾਮੀ ਤੁਮ ਨਿਕਟ ਪਛਾਣੋ, ਰੂਪ ਰੇਖ ਤੇ ਨਿਆਰਾ। ਸਾਹਿਬ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਸੀ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਆਪੇ ਦੀ ਪੜਚੋਲ ਕਰਨੀ ਹੈ, ਔਰ ਵੈਰਾਗ ਵੀ ਇਹ ਕਿ ਘਰ ਪਰਿਵਾਰ ਵਿੱਚ ਰਹਿ ਕੇ ਲੇਹ ਪਰਮੇਸ਼ਰ ਨਾਲ ਜੋੜਨੀ ਹੈ, ਜਦੋਂ ਧਨ ਪਦਾਰਥਾਂ ਵਿੱਚ ਰਹਿੰਦਿਆਂ ਆਪਣੀ ਲਿਵ ਨੂੰ ਉੱਚਾ ਰੱਖਣਾ, ਇਹ ਹੈ ਅਸਲ ਵਿੱਚ ਉਪਰਾਮਤਾ। ਭਾਈ ਗੁਰਦਾਸ ਜੀ ਵੀ ਲਿਖਦੇ ਨੇ ਗੁਰ ਉਪਦੇਸ਼ ਗੁਰ ਸਿੱਖ ਗ੍ਰਹਿ ਮੈਂ ਬਰਾਗੀ, ਗ੍ਰਹਿ ਤਜ ਬਨ ਖੰਡ ਹੋਤ ਨਾ ਉਧਾਰ ਜੀ। ਹੋਵੇ ਗੁਰੂ ਦਾ ਸਿੱਖ ਤੇ ਉਹ ਗ੍ਰਸਤ ਪਰਿਵਾਰ ਵਿੱਚ ਰਹਿ ਕੇ ਵਿਰਾਗੀ ਬਣੇ ਤੇ ਫਿਰ ਤੇ ਸਮਝ ਆਉਂਦੀ ਹੈ, ਪਰ ਜੇ ਕੋਈ ਘਰ ਛੱਡ ਕੇ ਜੰਗਲਾਂ ਵੱਲ ਤੁਰ ਪਵੇ ਉਹਨੂੰ ਅਸੀਂ ਗੁਰਸਿੱਖੀ ਵਾਲਾ ਵੈਰਾਗ ਨਹੀਂ ਕਹਿ ਸਕਦੇ। ਇਸ ਕਰਕੇ ਗਰੀਬ ਨਵਾਜ਼ ਜੀ ਨੇ ਜਦੋਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ 16 ਬ੍ਰਾਹਮਣ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਆ ਕੇ ਫਰਿਆਦ ਕੀਤੀ, ਰੋ ਰੋ ਕੇ ਭਰੇ ਹੋਏ ਮਨ ਨਾਲ ਕਿਹਾ, ਹਾਥ ਜੋੜ ਕਹਿਓ ਕਿਰਪਾ ਰਾਮ, ਦੱਤ ਬ੍ਰਾਹਮਣ ਮਟਨ ਗ੍ਰਾਮ, ਹੇ ਗੁਰ ਤੇਗ ਬਹਾਦਰ ਰਾਈ, ਹਮਰੋ ਬਲ ਅਬ ਰਹਿਓ ਨਾ ਕਾਈ। ਬਲ ਮੁੱਕ ਗਿਆ ਸਾਡਾ, ਕਿਹੋ ਜਿਹੀ ਹਾਲਤ ਹੋਵੇਗੀ। ਕਹਿਣ ਲੱਗੇ ਰੋ ਰੋ ਕੇ ਕਿ ਹੇ ਗੁਰ ਤੇਗ ਬਹਾਦਰ ਰਾਈ, ਹਮਰੋ ਬਲ ਅਬ ਰਹਿਓ ਨਾ ਕਾਈ, ਗੱਜ ਕੇ ਬੰਧਨ ਕਾਟਨ ਹਾਰੇ, ਤੁਮ ਗੁਰ ਨਾਨਕ ਹੋ ਅਵਤਾਰੇ। ਕਿਰਪਾ ਕਰੋ, ਅਸੀਂ ਸੁਣਿਆ ਜ਼ਰੂਰ ਹੈ ਵੀ ਇੱਥੇ ਸ਼ਰਨਾਇਆਂ ਦੀ ਲਾਜ ਰੱਖੀ ਗਈ, ਪਰ ਵੇਖਿਆ ਨਹੀਂ, ਅੱਜ ਵੇਖਣਾ ਚਾਹੁੰਦੇ ਹਾਂ। ਅਸੀਂ ਹੀ ਦਰੋਪਦੀ ਦਾ ਰੂਪ ਧਾਰਨ ਕਰਕੇ ਆਏ ਹਾਂ, ਸਾਡੀ ਹਾਲਤ ਸੁਦਾਮੇ ਵਰਗੀ ਹੈ, ਕਿਰਪਾ ਕਰੋ ਸਾਡੀ ਲਾਜ ਰੱਖੋ, ਅਸੀਂ ਸ਼ਰਨ ਵਿੱਚ ਆਏ ਹਾਂ। ਉਸ ਵੇਲੇ ਕਿੰਨੇ ਤਿਆਗੀ ਸੰਨਿਆਸੀ ਉਦਾਸੀ ਹੋਣਗੇ, ਜਿਨ੍ਹਾਂ ਨੇ ਘਰ ਛੱਡਿਆ, ਬੱਚੇ ਛੱਡੇ, ਸਭ ਕੁਝ ਛੱਡ ਕੇ ਜੰਗਲਾਂ ਦੇ ਚਲੇ ਗਏ, ਪਰ ਕਿਸੇ ਨੇ ਪੁਕਾਰ ਸੁਣ ਕੇ ਇਹ ਨਹੀਂ ਕਿਹਾ ਵੀ ਅਸੀਂ ਆਪਣਾ ਤਨ ਤਿਆਗਣ ਲਈ ਤਿਆਰ ਹਾਂ, ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ। ਪਰ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਘਰ ਵਿੱਚ ਰਹਿੰਦੇ ਸਨ, ਪਰਿਵਾਰ ਵਿੱਚ ਰਹਿੰਦੇ ਸਨ, ਉਹਨਾਂ ਨੇ ਅੱਜ ਤਿਆਰੀ ਕੀਤੀ। ਕਹਿਣ ਲੱਗੇ ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਧਾਰਨ ਕਰ ਲੈਣ ਤੇ ਅਸੀਂ ਆਪਣੇ ਆਪ ਸਾਰੇ ਇਸਲਾਮ ਧਾਰਨ ਕਰ ਲਵਾਂਗੇ। ਉਸ ਵੇਲੇ ਜਿੱਥੇ ਬਾਲਕ ਗੋਬਿੰਦ ਰਾਏ ਜੀ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ ਤਰ੍ਹਾਂ ਗੰਭੀਰ ਵੇਖ ਕੇ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪੂਰੀ ਤਿਆਰੀ ਵਿੱਚ ਨੇ, ਉਹਨਾਂ ਦੀ ਮਾਂ ਨਾਲ ਹਾਂ ਮਿਲਾ ਕੇ ਕਿਹਾ, ਪਿਤਾ ਜੀ ਜੇ ਸੱਚਮੁੱਚ ਕਿਸੇ ਦਾ ਸਿਰ ਦਾ ਚੱਪੂ ਲੱਗੇ ਤੇ ਫਿਰ ਇਹਨਾਂ ਦੀ ਧਰਮ ਦੀ ਬੇੜੀ ਪਾਰ ਹੋ ਸਕਦੀ ਹੈ, ਤੇ ਫਿਰ ਆਪ ਕਿਰਪਾ ਕਰੋ, ਆਪ ਆਪਣੀ ਕੁਰਬਾਨੀ ਦਿਓ। ਕਿਉਂਕਿ ਉਸ ਵੇਲੇ ਦੀ ਇਹ ਹਾਲਤ ਬਣ ਚੁੱਕੀ ਸੀ, ਸਾਗਰ ਜ਼ੁਲਮ ਦੇ ਵਿੱਚ ਤੂਫਾਨ ਆਇਆ, ਬੇੜਾ ਧਰਮ ਦਾ ਡਾਵਾਂ ਡੋਲ ਹੋਇਆ, ਧੱਕੇ ਸਾਈ ਵੇ ਜਾਣ ਮਜਲੂਮ ਕੁਚਲੇ ਸੱਚ ਧਰਮ ਦਾ ਬਿਸਤਰਾ ਗੋਲ ਹੋਇਆ ਰਿਹਾ ਖੌਫ ਨੀ ਖੁਦਾ ਦਾ ਹਾਕਮਾਂ ਨੂੰ ਚਿੜੀਆਂ ਮਰਨਾ ਤੇ ਗਵਾਰਾਂ ਦਾ ਚੋਲ ਹੋਇਆ ਅੱਜ ਕੋਈ ਮਹਾਤਮਾ ਸਿਰ ਦੇ ਕੇ ਰੱਖੇ ਹਿੰਦ ਨੂੰ ਗੁਰਾਂ ਦਾ ਬੋਲ ਹੋਇਆ ਸਤਿਗੁਰਾਂ ਕਿਹਾ ਅੱਜ ਇਹ ਧਰਮ ਤਾਂ ਬਚੇਗਾ ਇਹਨਾਂ ਦੀ ਬੇੜੀ ਡੁੱਬਣੋਂ ਤਾਂ ਬਚੇਗੀ ਜੇ ਕੋਈ ਮਹਾਤਮਾ ਆਪਣਾ ਸਿਰ ਦੇ ਕੇ ਸਿਰ ਦਾ ਚੱਪੂ ਲਾ ਕੇ ਇਹਨਾਂ ਦੀ ਬੇੜੀ ਪਾਰ ਕਰੇ ਮਾਤਾ ਗੁਜਰੀ ਵੀ ਉਸ ਵੇਲੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੋਰਿਆ ਕਿਉਂਕਿ ਅੱਜ ਜਦੋਂ ਅਸੀਂ ਭਾਰਤ ਵਰਸ਼ ਦੀ ਨਾਰੀ ਵੱਲ ਵੇਖਦੇ ਹਾਂ ਤੇ ਇੱਥੇ ਇੱਕੋ ਹੀ ਗੱਲ ਸਮਝਾਈ ਗਈ ਹੈ ਕਿ ਤੂੰ ਸਦਾ ਆਪਣੇ ਸੁਹਾਗ ਦੀ ਸਲਾਮਤੀ ਮੰਗਣੀ ਆ ਬੀਬੀਆਂ ਭੈਣਾਂ ਕਿਤੇ ਚਾਦਰਾਂ ਵੀ ਕੱਢਦੀਆਂ ਹੋਣ ਨਾ ਤੇ ਉੱਥੇ ਵੀ ਸੂਈ ਧਾਗੇ ਨਾਲ ਉਹ ਇਹੀ ਲਿਖਦੀਆਂ ਨੇ ਸਦਾ ਸੁਹਾਗਣ ਇੱਥੇ ਬੜੇ ਬੜੇ ਕਰਮ ਕਾਂਡ ਕਰਨ ਲਈ ਕਿਹਾ ਜਾਂਦਾ ਕਿ ਸੁਹਾਗ ਬਚਿਆ ਰਵੇ ਪਰ ਧੰਨ ਹੈ ਮਾਂ ਗੁਜਰੀ ਜੇ ਚਾਹੁੰਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰ ਸਕਦੇ ਸਨ ਪਾਤਸ਼ਾਹ ਤੁਸੀਂ ਸ਼ਹੀਦ ਹੋ ਗਏ ਤੇ ਮੇਰੇ ਸੁਹਾਗ ਦਾ ਕੀ ਬਣੇਗਾ ਪਰ ਪਤਾ ਸੀ ਮਾਤਾ ਗੁਜਰ ਕੌਰ ਨੂੰ ਜੇ ਮੈਂ ਆਪਣਾ ਸੁਹਾਗ ਬਚਾਇਆ ਤੇ ਕੱਲ ਸੂਰਜ ਚੜ੍ਹਨ ਦੀ ਦੇਰ ਹੈ ਔਰੰਗਜ਼ੇਬ ਨੇ ਲੱਖਾਂ ਸੁਹਾਗ ਉਜਾੜ ਦੇਣੇ ਨੇ ਅੱਜ ਵੀ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਆ ਵਰਤ ਰੱਖ ਕੇ ਕਰਮ ਕਾਂਡ ਨਹੀਂ ਕਰਨੇ ਚਾਹੀਦੇ ਸਗੋਂ ਮਾਂ ਗੁਜਰੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਜੇ ਸੁਹਾਗ ਬਚਾਉਣ ਵਾਲੀ ਹੈ ਤੇ ਮਾਂ ਗੁਜਰੀ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵੱਲ ਤੁਰੇ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਉਦੇ ਜੀ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਰਤ ਵਰਸ਼ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਹੋਏ ਵਿੱਚ ਰਹੇ ਸਨ ਤੇ ਉਦਾਹਰਣਾਂ ਦੇ ਰਹੇ ਸਨ ਡੋਲਦੇ ਮਨਾਂ ਨੂੰ ਕਿ ਹਰ ਕੋ ਨਾਮ ਸਦਾ ਸੁਖਦਾਈ ਜਾ ਕੋ ਸਿਮਰ ਅਜਾਮਲ ਉਦਰੇ ਗਨਕਾ ਹੂੰ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ ਤਾਂ ਕੋ ਦੁੱਖ ਹਰਿਓ ਕਰਨਾਮੈ ਆਪਣੀ ਪੈਜ ਵਡਾਈ ਜਿਹ ਨਰ ਜਸ ਕਿਰਪਾ ਨਿਧ ਗਾਇਓ ਤਾਂ ਕੋ ਭਇਓ ਸਹਾਈ ਮੈਂ ਪਹਿਲਾਂ ਬੇਨਤੀ ਕੀਤੀ ਕਿ ਜਿੱਥੇ ਗੁਰੂ ਨੇ ਰੁਮਾਲ ਬਖਸ਼ਿਸ਼ ਕੀਤਾ ਤੇ ਉਹ ਧਰਮ ਦੀ ਚਾਦਰ ਬਣਾਇਆ ਜਿੱਥੇ ਸਤਿਗੁਰੂ ਜੀ ਨੂੰ ਪੋਥੀ ਸਾਹਿਬ ਬਖਸ਼ਿਸ਼ ਹੋਈ ਉਹਨਾਂ ਨੇ 69 ਸ਼ਬਦ ਤੇ 57 ਸ਼ਲੋਕ ਉਚਾਰਨ ਕਰਕੇ ਸਾਨੂੰ ਪਰਮਾਤਮਾ ਦੇ ਗੁਣ ਗਾਉਣ ਦੀ ਪ੍ਰੇਰਨਾ ਕੀਤੀ ਪਰਮੇਸ਼ਰ ਨਾਲ ਪ੍ਰੀਤ ਪਾਉਣ ਦੀ ਪ੍ਰੇਰਨਾ ਕੀਤੀ ਬੜੇ ਬੜੇ ਸੰਕੇਤ ਵਰਤ ਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਨਿਰਭੈ ਅਵਸਥਾ ਦੇ ਉਹ ਆਪ ਵੀ ਧਾਰਨੀ ਸਨ ਤੇ ਸਮਸਤ ਜਗਤ ਨੂੰ ਇੱਕ ਸਿਧਾਂਤ ਦਿੱਤਾ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ ਖੁਦ ਆਪ ਗ੍ਰਿਫਤਾਰ ਹੋਏ ਕਿਉਂਕਿ ਜਬ ਸੇ ਸੁਣਾ ਹੈ ਮਰ ਜਾਣੇ ਸੇ ਮਿਲਤੀ ਹੈ ਜ਼ਿੰਦਗੀ ਸਰ ਪੇ ਬਾਂਧੇ ਖਫਨ ਕਾਤਲ ਕੋ ਢੂੰਡਦੇ ਹੈ ਇਹ ਪਹਿਲੀ ਵਾਰ ਸੀ ਕਿ ਸਤਿਗੁਰੂ ਜੀ ਆਪ ਕਤਲਗਾਹ ਦੇ ਵਿੱਚ ਪਹੁੰਚੇ ਔਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਕਈ ਡਰਾਵੇ ਦਿੱਤੇ ਗਏ ਜਿਵੇਂ ਇੱਕ ਡਰਾਉਣੀ ਹਵੇਲੀ ਵਿੱਚ ਰੱਖਿਆ ਗਿਆ ਇੱਕ ਐਸਾ ਪਿੰਜਰਾ ਜਿਹਦੇ ਵਿੱਚ ਤਿੱਖੇ ਤਿੱਖੇ ਸੂਏ ਸਨ ਵੀ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੌਂ ਸਕਣ ਨਾ ਬੈਠ ਸਕਣ ਜੇ ਹਿੱਲਣ ਵੀ ਤੇ ਕੋਈ ਸੂਆ ਇੱਧਰੋਂ ਵੱਜੇ ਕੋਈ ਇੱਧਰੋਂ ਵੱਜੇ ਕਦੇ ਧਿਆਨ ਧਰਿਓ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਕਿ ਸਤਿਗੁਰੂ ਸਾਹਿਬ ਜੀ ਨੂੰ ਇਸ ਤਰ੍ਹਾਂ ਡਰਾਵੇ ਦਿੱਤੇ ਗਏ ਕਿਉਂਕਿ ਔਰੰਗਜ਼ੇਬ ਨੇ ਇਹ ਕਹਿ ਛੱਡਿਆ ਸੀ ਕਿ ਜਿਹਨੂੰ ਵੀ ਤੁਸੀਂ ਮੁਸਲਮਾਨ ਬਣਾਉਣਾ ਪਹਿਲਾਂ ਪ੍ਰੇਰਨਾ ਕਰੋ ਫਿਰ ਲੋਭ ਦਿਖਾਓ ਤੇ ਜੇ ਫਿਰ ਨਹੀਂ ਤੇ ਜ਼ਬਰਦਸਤੀ ਉਹਦਾ ਦੀਨ ਬਦਲ ਦਿਓ ਜਾਂ ਫਿਰ ਉਹਨੂੰ ਫਿਰ ਕਤਲ ਕਰ ਦਿਓ ਕਿਉਂਕਿ ਕਿਛ ਲੋਭ ਦਿਖਾਏ ਜ਼ੁਲਮ ਕਰਾਏ ਤੁਰਕ ਬਣਾਏ ਬੋ ਹਿੰਦੂ ਬੋ ਤੱਗ ਲਹਾਵ ਤਿਲਕ ਚਟਾਵਤ ਅੱਤ ਸਤਾਵੇ ਤੁਰਕ ਹਿੰਦੂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਡਰ ਦੇਣ ਵਾਸਤੇ ਉਹਨਾਂ ਦੇ ਤਿੰਨ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਡੋਲ ਰਹੇ ਤੇ ਉਸ ਵੇਲੇ ਸਭ ਤੋਂ ਪਹਿਲਾਂ ਜਿਹੜਾ ਕਾਜੀ ਫਤਵਾ ਸੁਣਾਉਣ ਵਾਲਾ ਸੀ ਨਾ ਉਹ ਆਇਆ ਵਹਾਬੋਦੀਨ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਆਪਣੇ ਮਨ ਵਿੱਚ ਕਿਤੇ ਇਹ ਨਾ ਸੋਚਿਓ ਵੀ ਤੁਸੀਂ ਮਹਾਂਪੁਰਖ ਹੋ ਤੇ ਜਦੋਂ ਮੈਂ ਆ ਫਤਵਾ ਤੁਹਾਨੂੰ ਸੁਣਾਉਣਾ ਤੇ ਸ਼ਾਇਦ ਮੇਰੇ ਹੱਥ ਕੰਬਣ ਜਾਂ ਮੇਰੀ ਜ਼ਬਾਨ ਰੁਕੇ ਨਹੀਂ ਮੇਰਾ ਤੇ ਪਿਤਾ ਪੁਰਖ ਹੀ ਕੰਮ ਹੈ ਮੈਂ ਇਹ ਫਤਵਾ ਸੁਣਾ ਦੇਣਾ ਤੇ ਇਹ ਫਤਵਾ ਤੁਹਾਨੂੰ ਪਤਾ ਹੀ ਕੀ ਹੈ ਮੇਰਾ ਪਿਤਾ ਪੁਰਖੀ ਕੰਮ ਹੈ ਫਤਵੇ ਸੁਣਾਉਣ ਦਾ। ਜਲਾਦ ਆਇਆ ਤੇ ਜਲਾਦ ਨੇ ਤਿੱਖੀ ਤੇਲ ਜਿਹੜੀ ਲਿਸ਼ਕਦੀ ਸੀ ਨਾ ਉਹ ਮਿਆਨ ਵਿੱਚੋਂ ਬਾਹਰ ਕੱਢ ਕੇ ਕਹਿਣ ਲੱਗਾ, ਮੈਂ ਜਲਾਲੋਦੀਨ ਸਮਾਣੇ ਦਾ ਰਹਿਣ ਵਾਲਾ ਜਲਾਦ ਹਾਂ ਤੇ ਮੇਰੇ ਪਿਤਾ ਪੁਰਖੀ ਕੰਮ ਹੈ ਵੀ ਮੈਂ ਜਦੋਂ ਵੀ ਮੈਨੂੰ ਹੁਕਮ ਹੁੰਦਾ ਮੈਂ ਜਿਹੜੇ ਸਿਰ ਨੇ ਘਰ ਤੋਂ ਵੱਖਰੇ ਕਰ ਦਿੰਦਾ, ਮੈਨੂੰ ਇਹਦੇ ਪੈਸੇ ਮਿਲਦੇ ਨੇ। ਮਤਾ ਸੋਚਿਓ ਵੀ ਮੇਰਾ ਹੱਥ ਕੰਬ ਜਾਵੇਗਾ ਜਦੋਂ ਮੈਂ ਤਲਵਾਰ ਚਲਾਉਣੀ ਹੈ। ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸਾਰੀ ਜ਼ਿੰਦਗੀ ਗੰਭੀਰ ਰਹੇ, ਗੰਭੀਰ ਹੋ ਕੇ ਕਿਸੇ ਨੂੰ ਸੰਕਟ ਵਿੱਚੋਂ ਕੱਢਿਆ ਜਾ ਸਕਦਾ ਨਾ, ਪਰ ਅੱਜ ਖਿੜ ਖੜਾ ਕੇ ਹੱਸੇ ਚਾਂਦਨੀ ਚੌਂਕ ਦੇ ਵਿੱਚ। ਕਹਿਣ ਲੱਗੇ ਫਿਰ ਤਾਂ ਬੜਾ ਮਜ਼ਾ ਆਵੇਗਾ, ਇੱਕ ਪਿਤਾ ਪੁਰਖੀ ਫਤਵੇ ਸੁਣਾਉਣ ਵਾਲਾ ਕਾਜੀ, ਇੱਕ ਪਿਤਾ ਪੁਰਖੀ ਹੱਥ ਵਿੱਚ ਤਲਵਾਰ ਪਕੜ ਕੇ ਸਿਰ ਕਲਮ ਕਰਨ ਵਾਲਾ ਜਲਾਦ, ਤੇ ਇੱਧਰ ਵੀ ਤਾਂ ਪਿਤਾ ਪੁਰਖੀ ਸ਼ਹਾਦਤ ਦਾ ਵਿਰਸਾ ਸਾਨੂੰ ਮਿਲਿਆ ਧੰਨ ਗੁਰੂ ਅਰਜਨ ਦੇਵ ਜੀ ਤੋਂ, ਜਦੋਂ ਉਹ ਤੱਤੀ ਤਵੀ ਤੇ ਬੈਠੇ ਸਨ ਤੇ ਸਾਈ ਮੀਆਂ ਮੀਰ ਨੇ ਕਿਹਾ ਸੀ ਪਾਤਸ਼ਾਹ ਇਹ ਕੀ, ਤੇ ਸਾਹਿਬ ਨੇ ਕਿਹਾ ਸੀ ਅਸੀਂ ਬੀਜ ਮਾਤਰ ਸ਼ਹਾਦਤ ਦੇਣ ਲੱਗੇ ਹਾਂ, ਵੇਖੀ ਇਹਦਾ ਇੰਨਾ ਵਿਸਥਾਰ ਹੋਣਾ ਕਿ ਬੀਜ ਲਾਹੌਰ ਦੀ ਧਰਤੀ ਤੇ ਬੀਜਿਆ ਤੇ ਇਹਦੀਆਂ ਟਾਹਣੀਆਂ ਚਾਂਦਨੀ ਚੌਂਕ ਤੱਕ ਜਾਣੀਆਂ ਨੇ। ਕਿਸੇ ਕਵੀ ਨੇ ਲਿਖਿਆ ਕਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿੜ ਜਾਣਗੇ ਸਾਰੇ ਸੰਸਾਰ ਅੰਦਰ, ਕੋਈ ਚਾਂਦਨੀ ਚੌਂਕ ਨੂੰ ਭਾ ਗਲਾਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮਹਿਕ ਉੱਠੂ ਚਮਕੌਰ ਦੀ ਜੂਹ ਸਾਰੀ, ਟੁੱਟੇ ਜਦੋਂ ਦੇ ਰੁੱਤ ਬਹਾਰ ਅੰਦਰ, ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ, ਸਦਾ ਰਹੇਗੀ ਬਣੀ ਬਹਾਰ ਇਸ ਤੇ, ਲਾਗੇ ਖਿਜਾਨ ਇਸ ਦੇ ਢੁੱਕਣਾ ਨਹੀਂ ਲੱਗੀ ਔੜ, ਤੇ ਇਸ ਨੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਆਹ ਜਿਹੜੀ ਤੇਗ ਲਿਸ਼ਮੀ ਕੱਢ ਕੱਢ ਕੇ ਤੁਸੀਂ ਮੈਨੂੰ ਡਰਾਉਣ ਦਾ ਯਤਨ ਕਰਦੇ ਹੋ, ਇਹ ਮੈਂ ਪਹਿਲੀ ਵਾਰ ਥੋੜ੍ਹਾ ਵੇਖੀ। ਅੱਜ ਵੀ ਕਈ ਸੇਖ ਕਹਿਣਗੇ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਕੱਢੀ ਤੇ ਕਈ ਡਰ ਕੇ ਭੱਜ ਗਏ। ਉਹ ਨਹੀਂ ਭਲਿਓ, ਸਿੱਖ ਪਹਿਲਾਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤਲਵਾਰਾਂ ਦਾ ਯੁੱਗ ਵੇਖ ਚੁੱਕੇ ਨੇ, ਚਾਰ ਧਰਮ ਯੁੱਗ ਯੁੱਧ ਲੜ ਕੇ ਫਤਿਹ ਕਰ ਚੁੱਕੇ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਬਹਾਦਰੀ ਨਾਲ ਤੇਗ ਚਲਾਈ ਸੀ, ਤੇ ਜਦੋਂ ਜਲਾਦ ਨੇ ਤੇਗ ਦਿਖਾ ਕੇ ਕਿਹਾ ਵੀ ਮੈਂ ਸ਼ਾਇਦ ਡਰਾ ਸਕਾਂ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਜਿਹਨੂੰ ਲਕਬੀ ਤੇਗ ਬਹਾਦਰੀ ਦਾ ਉਹਨੂੰ ਤੇਰੀ ਤੇਗ ਕਿਵੇਂ ਡਰਾ ਸਕਦੀ ਹੈ। ਸਾਹਿਬ ਨੇ ਚਾਂਦਨੀ ਚੌਂਕ ਵਿੱਚ ਕਿਹਾ ਸੀ, ਕੱਢ ਲੈ ਤੇਗ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ ਸੌ ਤੇਗਾਂ, ਉਹ ਮੈਨੂੰ ਲਕਬੀ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ, ਮੈਂ ਤੇ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ, ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੀ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋ ਤੇਗਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਇਹ ਤਿੰਨ ਸ਼ਰਤਾਂ ਰੱਖੀਆਂ ਗਈਆਂ ਕਵੀ ਸੰਤੋਖ ਸਿੰਘ ਹੋਣਾ ਨੇ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਕਿ ਉਸ ਵੇਲੇ ਇਹ ਸ਼ਰਤਾਂ ਪੜ੍ਹ ਕੇ ਸੁਣਾਈਆਂ ਗਈਆਂ। ਪਹਿਲੀ ਸ਼ਰਤ ਕਿ ਤੁਸੀਂ ਇਸਲਾਮ ਧਾਰਨ ਕਰੋ, ਸ਼ਰ੍ਹਾਂ ਦੇ ਮੁਤਾਬਕ ਚੱਲ ਕੇ ਕਲਮਾ ਪੜ੍ਹੋ, ਜੇ ਇਹ ਨਹੀਂ ਮਨਜ਼ੂਰ ਤੇ ਫਿਰ ਕਰਾਮਾਤ ਵਿਖਾਓ, ਜੇ ਇਹ ਵੀ ਗੱਲ ਨਹੀਂ ਮੰਨਣੀ ਤੇ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਸਾਹਿਬ ਨੇ ਕਿਹਾ ਜਿਵੇਂ ਬਾਦਸ਼ਾਹ ਔਰੰਗਜ਼ੇਬ ਨੂੰ ਆਪਣਾ ਦੀਨ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ ਹੈ। ਕਰਾਮਾਤ ਮਾਲਕ ਦੀ ਬਖਸ਼ਿਸ਼ ਹੈ, ਪਰ ਆਪਣੇ ਬਚਾਅ ਲਈ, ਆਪਣੀ ਪ੍ਰਸਿੱਧੀ ਲਈ, ਆਪਣੀ ਪੂਜਾ ਕਰਾਉਣ ਲਈ ਕਰਾਮਾਤ ਵਿਖਾਉਣੀ, ਇਹਦੇ ਵਰਗਾ ਕਹਿਰ ਹੀ ਕੋਈ ਨਹੀਂ। ਤੀਸਰੀ ਗੱਲ ਕਿ ਸ਼ਹੀਦ ਹੋਣ ਲਈ ਤਿਆਰ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਿਹਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ, ਤੀਨ ਬਾਤ ਨਿਰਣੈ ਕਰ ਲੀਜੈ, ਲਖੋ ਭਲੀ ਸੋ ਧਾਰਨ ਕੀਜੈ। ਤਿੰਨ ਸ਼ਰਤਾਂ ਨੇ, ਜਿਹੜੀ ਚੰਗੀ ਲੱਗੇ ਮੰਨ ਲਓ। ਸ਼ਰ੍ਹਾਂ ਚਲੋ ਕਲਮੇ ਕੋ ਪੜ੍ਹ ਮੁੱਖ, ਦੇਸ਼ ਆ ਭੋਗੈ ਸਭ ਬਿਬ ਸੁਖ, ਰਾਮ ਰਾਏ ਜਿਮ ਤੁਮਰਾ ਪੋਤਾ, ਸਦਾ ਸ਼ਾਹ ਅਨੁਸਾਰੀ ਹੋਤਾ, ਜੇ ਹੱਠ ਕਰੋ ਨਾ ਮਾਨੋ ਇਹੋ, ਕਰਾਮਾਤ ਕਾਮਲ ਹੋਏ ਦਿਓ, ਜੇ ਇਹ ਦੋਨੋ ਨਾਹਨ ਮਾਨੋ, ਆਪਣੇ ਪਾਨ ਪ੍ਰਾਨ ਕੋ ਹਾਨੋ। ਸਾਹਿਬ ਕਹਿਣ ਲੱਗੇ ਆ ਤੀਸਰੀ ਸ਼ਰਤ ਮਨਜ਼ੂਰ ਹੈ ਕਿ ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ। ਜਦ ਜ਼ਾਲਮ ਨੌਵੇਂ ਗੁਰਾਂ ਤੇ ਤਲਵਾਰ ਚਲਾਈ, ਉਦੋਂ ਧਰਤੀ ਅੰਬਰ ਡੋਲਿਆ, ਕੰਬ ਗਈ ਲੁਕਾਈ, ਉੱਥੇ ਮੱਚੀ ਹਾਹਾਕਾਰ ਸੀ ਜਨਤਾ ਕੁਰਲਾਈ, ਫਿਰ ਜੈਤੇ ਕੀਤਾ ਹੌਸਲਾ, ਹਿੰਮਤ ਦਿਖਲਾਈ, ਉਹ ਸੀਸ ਉਠਾ ਕੇ ਲੈ ਗਿਆ ਕਰ ਸੂਰਮਤਾਈ। ਔਰੰਗਜ਼ੇਬ ਦਾ ਹੁਕਮ ਸੀ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਇਹਨਾਂ ਦੇ ਧੜ ਨੂੰ ਦਿੱਲੀ ਦੇ ਦਰਵਾਜ਼ਿਆਂ ਤੇ ਟੰਗਿਆ ਜਾਵੇਗਾ, ਦਹਿਸ਼ਤ ਫੈਲੇਗੀ, ਕੋਈ ਅੱਗੇ ਤੋਂ ਜੁਰਤ ਨਹੀਂ ਕਰੇਗਾ ਕਿ ਮੈਂ ਗੈਰ ਮੁਸਲਮਾਨਾਂ ਦਾ ਪੱਖ ਕਰਾਂ, ਮਜ਼ਲੂਮਾਂ ਦਾ ਪੱਖ ਕਰਾਂ। ਪਰ ਜਿੱਥੇ ਭਾਈ ਜੈਤਾ ਜੀ ਨੇ ਤਰਾਵੜੀ, ਅੰਬਾਲਾ, ਨਾਭਾ ਸਾਹਿਬ, ਕੀਰਤਪੁਰ ਸਾਹਿਬ ਆਦਿਕ ਇਹ ਵੱਖਰੇ ਵੱਖਰੇ ਚਾਰ ਪੰਜ ਪੜਾਵਾਂ ਤੋਂ ਹੁੰਦੇ ਹੋਏ ਫਿਰ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਕੀਰਤਪੁਰ ਸਾਹਿਬ ਤੋਂ ਸੰਗਤਾਂ ਨਗਰ ਕੀਰਤਨ ਦੇ ਰੂਪ ਵਿੱਚ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਗਈਆਂ ਸਨ। ਇਸੇ ਤਰ੍ਹਾਂ ਜੋ ਉਸ ਵੇਲੇ ਭਾਈ ਲੱਖੀ ਸ਼ਾਹ ਵਣਜਾਰਾ ਸਨ, ਜਿਹੜੇ ਜਿਨ੍ਹਾਂ ਦੇ ਕਈ ਗੱਡੇ ਵਪਾਰ ਦੇ ਚੱਲਦੇ ਸਨ, ਜੋ ਸ਼ਾਹੀ ਫੌਜ ਨੂੰ ਲਾਲ ਕਿਲੇ ਦੇ ਵਿੱਚ ਜਾਂ ਹੋਰ ਥਾਵਾਂ ਤੇ ਰਸਦਾਂ ਭੇਜਣ ਦਾ ਕੰਮ ਕਰਦਾ ਸੀ, ਉਹਨਾਂ ਨੇ ਆਪਣੇ ਇੱਕ ਗੱਡੇ ਦੇ ਵਿੱਚ ਰੂਹ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਰੱਖ ਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਣੇ ਘਰ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਹੋਇਆ ਉੱਥੇ ਜਾ ਕੇ ਧੜ ਦਾ ਸੰਸਕਾਰ ਕੀਤਾ। ਔਰ 1675 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਵੇਂ ਸ਼ਹਾਦਤ ਦੇ ਕੇ ਮਜ਼ਲੂਮਾਂ ਦੀ ਰੱਖਿਆ ਕੀਤੀ। ਕਿਸੇ ਕਵੀ ਨੇ ਬੜਾ ਸੋਹਣਾ ਲਿਖਿਆ, ਜੋ ਆਸ਼ਿਕ ਹੈ ਸ਼ਹਾਦਤ ਕੇ ਵੋ ਜੀਨਾ ਛੋੜ ਦਿੱਤੇ ਹੈ, ਖਿਲੌਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦਿੱਤੇ ਹੈ, ਨਾ ਤਾਜੋ ਤਖਤ ਨਾ ਹੂਰੋ ਕੀ ਹਸਰਤ, ਖੁਦਾ ਖੁਦਾਈ ਵੀ ਦੇ ਤੋ ਉਸਕੋ ਮੋੜ ਦਿੱਤੇ ਹੈ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ ਵੋ ਮੌਤ ਵੀ ਹਯਾਤ ਹੈ। ਔਰੰਗਜ਼ੇਬ ਡਰਾਉਣਾ ਚਾਹੁੰਦਾ ਸੀ, ਕੰਮ ਖਤਮ ਕਰਨਾ ਚਾਹੁੰਦਾ ਸੀ, ਪਰ ਪੰਜਾਬੀ ਦਾ ਕਵੀ ਲਿਖਦਾ, ਜਿੱਥੇ ਅੰਬਾਂ ਨੂੰ ਪਿਆ ਬੂਰ ਹੋਵੇ ਕੋਇਲ ਉਸ ਤਾਂ ਆ ਕੇ ਚਹਿਕ ਦੀਏ, ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕ ਦੀਏ। ਜਿਵੇਂ ਗੁਲਾਬ ਨੂੰ ਜਿੰਨਾ ਕੱਟੀਏ ਓਨਾ ਵਿਸਥਾਰ ਹੁੰਦਾ, ਇਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਫਿਰ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਆਪਣੇ ਸੀਸ ਅਰਪਣ ਕਰਨ ਵਾਲੇ, ਚਰੱਖੜੀਆਂ ਤੇ ਚੜ੍ਹਨ ਵਾਲੇ, ਆਰਿਆਂ ਨਾਲ ਚੀਰੇ ਜਾਣ ਵਾਲੇ, ਰੰਬੀਆਂ ਨਾਲ ਖੋਪਰ ਲਵਾਉਣ ਵਾਲੇ, ਘੱਲੂ ਘਾਰਿਆਂ ਦੇ ਦੌਰਾਨ ਸ਼ਾਂਤਮਈ ਢੰਗ ਨਾਲ ਸ਼ਹਾਦਤਾਂ ਦੇਣ ਵਾਲੇ, ਬੰਦ ਬੰਦ ਕਟਾਉਣ ਵਾਲੇ, ਤਲੀਆਂ ਤੇ ਸੀਸ ਟਿਕਾਉਣ ਵਾਲੇ, ਇੱਥੇ ਤੱਕ ਕਿ ਫਾਂਸੀਆਂ ਦੇ ਰੱਸੇ ਚੁੰਮਣ ਵਾਲੇ, ਤੋਪਾਂ ਤੇ ਟੈਂਕਾਂ ਅੱਗੇ ਛਾਤੀਆਂ ਤਾਨਣ ਵਾਲੇ, ਗੋਲੀਆਂ ਦੀ ਵਾਛੜ ਨੂੰ ਆਪਣੇ ਤੇ ਸਹਾਰਨ ਵਾਲੇ ਤਿਆਰ ਹੋ ਗਏ, ਕਿਉਂਕਿ ਧੰਨ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਇੱਕ ਮਾਰਗ ਦਰਸ਼ਨ ਦਿੱਤਾ। ਅੱਗੇ ਚੱਲ ਕੇ ਇਸ ਭਾਰਤ ਵਰਸ਼ ਨੂੰ ਜਿੱਥੇ ਮੁਗਲਾਂ ਤੋਂ ਆਜ਼ਾਦੀ ਦਿਵਾਉਣ ਲਈ ਗੁਰੂ ਸਾਹਿਬ ਅਤੇ ਗੁਰਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਅੰਗਰੇਜ਼ਾਂ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਸਿੱਖਾਂ ਦੀਆਂ ਬੜੀਆਂ ਵੱਡੀਆਂ ਕੁਰਬਾਨੀਆਂ ਨੇ ਆਈਆਂ, ਪੜਤਲਾਂ ਬੀੜ ਕੇ ਤੋਪਖਾਨੇ ਅੱਗੋਂ ਸਿੰਘਾਂ ਨੇ ਪਾਸੜੇ ਮੋੜ ਦਿੱਤੇ, ਮੇਵਾ ਸਿੰਘ ਮਾਖੇ ਖਾਂ ਹੋਏ ਸਿੱਧੇ, ਹੱਲੇ ਤਿੰਨ ਫਰੰਗੀ ਦੇ ਮੋੜ ਦਿੱਤੇ, ਸ਼ਾਮ ਸਿੰਘ ਉਤਾਰੀ ਵਾਲੇ ਬੰਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਆ ਆਜ਼ਾਦੀ ਕਿਤੇ ਐਵੇਂ ਨਹੀਂ ਮਿਲੀ, ਇਹ ਗੁਰੂ ਸਾਹਿਬ ਜੀ ਦੇ ਗੁਰਸਿੱਖਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਤੇ ਫਿਰ ਜਾ ਕੇ ਭਾਰਤ ਵਰਸ਼ ਜਿਹੜਾ ਆਜ਼ਾਦ ਹੋਇਆ ਸਤਿਗੁਰੂ ਕਿਰਪਾ ਕਰਨ। ਪਰਵਾਨੇ ਜ਼ਿੰਦਗੀ ਦਾ ਇਤਬਾਰ ਨਹੀਂ ਕਰਦੇ, ਸ਼ਮਾਂ ਤੇ ਸੜ ਮਰਨੋਂ ਨਹੀਂ ਡਰਦੇ, ਡੁੱਬ ਮਰਨ ਦੀ ਲੋੜ ਹੈ ਉਸ ਵਤਨ ਨੂੰ, ਜਿਹੜੇ ਲੋਕ ਸ਼ਹੀਦਾਂ ਦਾ ਸਤਿਕਾਰ ਨਹੀਂ ਕਰਦੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਰਾਸ਼ਟਰ ਨੂੰ ਬਚਾਇਆ, ਅੱਜ ਲੋੜ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਉਪਕਾਰਾਂ ਨੂੰ ਸਮਝਿਆ ਜਾਵੇ, ਜਿਵੇਂ ਉਹਨਾਂ ਨੇ ਮਜ਼ਲੂਮਾਂ ਦੀ ਖਾਤਰ ਆਪਣੇ ਤਨ ਤੱਕ ਦੀ ਕੁਰਬਾਨੀ ਦੇ ਦਿੱਤੀ। ਉਹਨਾਂ ਦੀ ਬੜੀ ਅਦੁੱਤੀ ਤੇ ਲਸਾਨੀ ਸ਼ਹਾਦਤ ਹੈ, ਜਿਹਨੂੰ ਕੋਟਾਣ ਕੋਟ ਔਰ ਬੇਅੰਤ ਬੇਅੰਤ ਵਾਰ ਸਾਡਾ ਸਿਜਦਾ ਹੈ, ਸਾਡਾ ਪ੍ਰਣਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਸ਼ਹਾਦਤ ਨੂੰ। ਆਓ ਸਤਿਗੁਰੂ ਸਾਹਿਬ ਜੀ ਦੇ ਬਖਸ਼ੇ ਹੋਏ ਪਾਵਨ ਮੁੱਖਵਾਦ ਦੀ ਵਿਚਾਰ ਨਾਲ ਜੁੜੀਏ। ਸਤਿਗੁਰੂ ਗਰੀਬ ਨਿਵਾਸ ਜੀ ਕਿਰਪਾ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾਂ, ਘਰ ਦੂਜਾ ਸ਼ੰਤ
ਰਾਜ ਵਿੱਚ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਪਾਵਨ ਬਚਨ ਨੇ ਜੋ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਹੈ, ਤੇ ਸ਼ੰਤ ਸਰਲੇਖ ਭਾਵ ਸ਼ਬਦ ਦੇ ਚਾਰ ਪਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਵਿੱਚ ਮੰਗਲ ਹੈ ਜਿਵੇਂ ਹਰ ਕਵੀ ਆਪਣੀ ਰਚਨਾ ਤੋਂ ਪਹਿਲਾਂ ਮੰਗਲ ਕਰਦਾ ਤੇ ਸਤਿਗੁਰਾਂ ਦਾ ਇਸ਼ਟ ਜਿਹੜਾ ਹੈ ਉਹ ਅਕਾਲ ਪੁਰਖ ਹੈ ਔਰ ਅਕਾਲ ਪੁਰਖ ਵਾਹਿਗੁਰੂ ਦਾ ਹੀ ਮੰਗਲ ਕੀਤਾ ਕਿ ਉਹ ਇੱਕ ਹੈ, ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ, ਸਭ ਦਾ ਪ੍ਰਕਾਸ਼ਕ ਹੈ, ਉਹ ਸਤ ਸਰੂਪ ਹੈ। ਇਸ ਕਰਕੇ ਸੱਚੇ ਸਤਿਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ।
ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ।
ਸਤਿਗੁਰੂ ਸਾਹਿਬ ਜੀ ਨੇ ਚਾਰ ਸ਼ਲੋਕ ਤੇ ਚਾਰ ਸ਼ੰਤ ਬਖਸ਼ਿਸ਼ ਕੀਤੇ ਨੇ। ਪਹਿਲੇ ਸ਼ਲੋਕ ਵਿੱਚ ਕਿਰਪਾ ਕਰ ਰਹੇ ਨੇ, ਹੇ ਪ੍ਰਭੂ ਤੁਸੀਂ ਬੜੇ ਉੱਚੇ ਹੋ ਕਿਉਂਕਿ ਮੈਂ ਪੇਖਿਓ ਰੀ ਮੋਹਨ, ਉੱਚਾ ਸਭ ਤੇ ਉੱਚਾ, ਏਵਡ ਉੱਚਾ ਹੋਵੇ ਕੋਈ ਤਿਸ ਉੱਚਾ ਕੋਈ ਜਾਣੇ ਸੋਏ, ਏਡਾ ਵੱਡਾ ਕੋਈ ਹੋਵੇ ਤੇ ਫੇਰ ਹੀ ਉਹਦੇ ਬਾਰੇ ਜਾਣੇ ਨਾ। ਪਰ ਉਹ ਜਿੱਥੇ ਅਗਮ ਹੈ, ਗਮਤਾ ਤੋਂ ਪਰੇ ਹੈ, ਅਪਾਰ ਜਿਹਦਾ ਪਾਰਲਾ ਪਾਸਾ ਨਹੀਂ ਪਾਇਆ ਜਾ ਸਕਦਾ, ਉਹ ਪ੍ਰਭੂ ਸਾਡੀ ਕਥਨੀ ਦਾ ਵਿਸ਼ਾ ਨਹੀਂ ਵੀ ਆਪਾਂ ਕਹੀਏ ਵੀ ਅਸੀਂ ਉਹਦੀ ਪੂਰੀ ਕਥਾ ਕਰ ਲਈ ਹੈ। ਨਹੀਂ, ਕਿਆ ਹੋ ਕਥੀ ਕਥੇ ਕਾ ਦੇਖਾਂ ਮੈਂ ਅਕਥ ਨਾ ਕਥਨਾ ਜਾਈ, ਉਹਨੂੰ ਪੂਰਨ ਤੌਰ ਤੇ ਬਿਆਨ ਨਹੀਂ ਕੀਤਾ ਜਾ ਸਕਦਾ।
ਨਾਨਕ ਪ੍ਰਭ ਸਰਣਾਗਤੀ ਪ੍ਰਾਖਣ ਕਉ ਸਮਰੱਥ।
ਨਾਨਕ ਸਗੋਂ ਇਹ ਕਹਿਣਾ ਚਾਹੀਦਾ ਹੈ, ਪ੍ਰਭੂ ਮੈਂ ਤੇਰੀ ਸ਼ਰਨ ਵਿੱਚ ਹਾਂ ਤੇ ਤੁਸੀਂ ਮੇਰੀ ਰਾਖੀ ਕਰਨ ਦੀ, ਰੱਖਿਆ ਕਰਨ ਦੇ ਸਮਰੱਥ ਹੋ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਵੀ ਕਸ਼ਮੀਰੀ ਪੰਡਤਾਂ ਨੇ ਇਵੇਂ ਕਿਹਾ ਇਹ ਗੁਰੂ ਤੇਗ ਬਹਾਦਰ ਸਾਹਿਬ ਤੁਹਾਡਾ ਬਿਰਧ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਤੇ ਪ੍ਰਭੂ ਨੂੰ ਵੀ ਕਿਹਾ ਗਿਆ, ਮਾਲਕ ਜੀ ਤੁਸੀਂ ਰੱਖਿਆ ਕਰਨ ਦੇ ਸਮਰੱਥ ਹੋ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ।
ਸ਼ਰਨ ਜੋ ਜਾਨਮ ਤਿਉ ਰਾਖ ਹਰ ਪ੍ਰਭ ਤੇਰੇ ਆ।
ਪ੍ਰਭੂ ਅਸੀਂ ਤੇਰੇ ਜੀਵ ਹਾਂ, ਜਿਵੇਂ ਤੈਨੂੰ ਭਾਉਂਦਾ ਉਵੇਂ ਸਾਡੀ ਰਾਖੀ ਕਰ, ਅਸੀਂ ਕੋਈ ਦਾਵਾ ਨਹੀਂ ਕਰਦੇ।
ਤੇਰੇ ਗਨੋਂ ਅਸੰਖ ਅਵਗੁਣ ਮੇਰੇ ਆ।
ਸਾਡੇ ਕਿੰਨੇ ਹੀ ਬੇਅੰਤ ਅਵਗਣ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ।
ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਭ ਭੁੱਲੀਐ।
ਅਸੰਖਾਂ ਭਾਵ ਅਣਗਿਣਤ ਸਾਡੇ ਔਗਣ ਨੇ ਤੇ ਅਸੀਂ ਪਾਪਾਂ ਦੇ ਗੇੜਿਆਂ ਵਿੱਚ ਫਸੇ ਪਏ ਹਾਂ। ਖਤੇ ਫੇਰੇ, ਖਤੇ ਪਾਪ ਕਹਿੰਦੇ ਨੇ ਤੇ ਫੇਰੇਦਾਰ ਹੁੰਦਾ ਗੇੜੇ, ਪਾਪ ਮੁੜ ਮੁੜ ਪਾਪ ਕਰਨੇ, ਇਹ ਪਾਪਾਂ ਦੇ ਗੇੜੇ ਵਿੱਚ ਅਸੀਂ ਫਸੇ ਹੋਏ ਹਾਂ। ਨਿਤ ਪ੍ਰਤ ਸਭ ਭੁੱਲੀਐ, ਨਿਤਾ ਪ੍ਰਤੀ ਅਸੀਂ ਉਕਾਈਆਂ, ਸਾਡੇ ਵਿੱਚ ਖਾਮੀਆਂ ਨੇ, ਅਸੀਂ ਭੁੱਲਾਂ ਕਰਦੇ ਹਾਂ।
ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਕੁਲੀਐ।
ਇਹ ਮਾਇਆ ਜਿਹੜੀ ਬੜੀ ਵਿਕਰਾਲ ਹੈ, ਡਰਾਉਣੀ ਹੈ, ਇਹਦੇ ਮੋਹ ਵਿੱਚ ਅਸੀਂ ਮਗਨ ਹਾਂ। ਤਉ ਪ੍ਰਸਾਦੀ ਕੁਲੀਐ, ਤੁਹਾਡੀ ਕਿਰਪਾ ਦੇ ਨਾਲ ਬਸ ਸਕੀਦੈ।
ਲੋਕ ਕਰਤ ਬੇਕਾਰ ਬਿਖੜੇ ਪ੍ਰਭ ਮੇਰੇ ਮੂੰਹ ਤੇ ਮੇਰਿਆ।
ਜੀਵ ਕਈ ਤਰ੍ਹਾਂ ਦੇ ਲੁਕ ਛਿਪ ਕੇ ਵਿਕਾਰ ਕਰਦਾ, ਵਿਕਾਰ ਵੀ ਉਹ ਜਿਹੜੇ ਵਿਖੜੇ, ਜਿਹੜੇ ਇਹਨੂੰ ਦੁੱਖ ਦੇਣ ਵਾਲੇ ਨੇ, ਪਰ ਉਹ ਪ੍ਰਭੂ ਨੇੜੇ ਤੋਂ ਨੇੜੇ ਹੈ, ਭਾਵ ਸੱਦ ਸੁਣਦਾ, ਸੱਦ ਵੇਖਦਾ, ਉਹ ਹਮੇਸ਼ਾ ਜੀਵਾਂ ਨੂੰ ਵੇਖ ਰਿਹਾ। ਜੀਵ ਉਹਦੇ ਤੋਂ ਕੁਝ ਵੀ ਲੁਕੋ ਛਪੋ ਨਹੀਂ ਸਕਦੇ।
ਬਲਵੰਤ ਨਾਨਕ ਦਇਆ ਧਾਰ ਕਾਡ ਭਵ ਜਲ ਫੇਰਿਆ।
ਸਤਿਗੁਰੂ ਗੁਰੂ ਅਰਜਨ ਦੇਵ ਜੀ ਪਹਿਲੇ ਛੰਦ ਦੀ ਸਮਾਪਤੀ ਕਰ ਰਹੇ ਨੇ ਕਿ ਨਾਨਕ ਜੀ ਬੇਨਤੀ ਕਰਦੇ ਨੇ, ਹੇ ਪ੍ਰਭੂ ਤੂੰ ਸਾਡੇ ਤੇ ਦਇਆ ਕਰ, ਸਾਨੂੰ ਇਹ ਜਿਹੜੇ ਭਵ ਸਾਗਰ ਵਿੱਚ ਡੁੱਬਣ ਵਾਲੇ ਜਨਮ ਮਰਨ ਦੇ ਵਾਰ ਵਾਰ ਗੇੜ ਨੇ ਨਾ, ਇਸ ਗੇੜ ਤੋਂ ਬਚਾ ਲੈ, ਸਾਨੂੰ ਭਵ ਸਾਗਰ ਵਿੱਚੋਂ ਕੱਢ ਲੈ।
ਸਾਨੂੰ ਨਿਰਤ ਨਾ ਪਵੈ ਅਸੰਖ ਗੁਣ ਉੱਚਾ ਪ੍ਰਭ ਕਾ ਨਾਏ।
ਦੂਸਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ ਕਿ ਪ੍ਰਭੂ ਦੇ ਅਸੰਖਾਂ ਗੁਣ ਨੇ ਤੇ ਉਹਨਾਂ ਦਾ ਕੋਈ ਨਿਰਣਾ ਨਹੀਂ ਹੋ ਸਕਦਾ। ਉੱਚਾ ਪ੍ਰਭ ਕਾ ਨਾਉ, ਪ੍ਰਭੂ ਦਾ ਨਾਮਣਾ ਵੀ ਬੜਾ ਉੱਚਾ ਹੈ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਉਹ ਜਿੱਡਾ ਵੱਡਾ ਆਪ, ਓਡਾ ਵੱਡਾ ਉਹਦਾ ਅਸਥਾਨ, ਓਡਾ ਵੱਡਾ ਹੀ ਉਹਦਾ ਨਾਮਣਾ, ਉਹਦੇ ਗੁਣਾਂ ਦਾ ਕੋਈ ਨਿਰਣਾ ਨਹੀਂ ਹੋ ਸਕਦਾ।
ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਏ।
ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਬੇਨਤੀ ਕਰਦੇ ਨੇ, ਪ੍ਰਭੂ ਮੈਂ ਨਾਨਕ ਦੀ ਇਹ ਬੇਨਤੀ ਹੈ ਕਿ ਮੈਨੂੰ ਨਿਆਸਰੇ ਨੂੰ ਤੁਹਾਡੀ ਸ਼ਰਨ ਵਿੱਚ, ਮੈਨੂੰ ਨਥਾਵੇ ਨੂੰ ਥਾਂ ਮਿਲ ਜਾਵੇ।
ਸੰਤ ਦੂਸਰ ਨਾਹੀ ਠਾਏ ਕਾ ਪਹ ਜਾਈਐ।
ਦੂਸਰੇ ਸ਼ੰਤ ਕਹਿੰਦੇ ਸਤਿਗੁਰੂ ਕਿਰਪਾ ਕਰਦੇ ਨੇ ਪ੍ਰਭੂ, ਤੇਰੇ ਤੋਂ ਬਿਨਾਂ ਕੋਈ ਹੋਰ ਦੂਜਾ ਥਾਂ ਨਹੀਂ ਹੈ, ਅਸੀਂ ਫਿਰ ਕਿਹਦੇ ਕੋਲ ਜਾਈਏ? ਕਿਉਂਕਿ ਤੁਧ ਨੂੰ ਛੋੜ ਜਾਈਆ ਪ੍ਰਭ ਕਹਿਣ ਧਰ, ਆਨ ਨਾ ਬੀਆ ਤੇਰੀ ਸੰਸਰ, ਕੋਈ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ।
ਆਜ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ,
ਇਸ ਕਰਕੇ ਅੱਠੇ ਪੈਰ ਹੱਥ ਜੋੜ ਕੇ ਉਸ ਪ੍ਰਭੂ ਨੂੰ ਧਿਆਉਣਾ ਚਾਹੀਦਾ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ, ਉਹਦੇ ਵਿੱਚ ਸੁਰਤ ਜੋੜ ਕੇ ਰੱਖਣੀ ਚਾਹੀਦੀ ਹੈ।
ਧਿਆਏ ਸੋ ਪ੍ਰਭ ਸਦਾ ਆਪਣਾ ਮਨ ਚਿੰਦਿਆ ਪਾਈਐ,
ਉਹ ਪ੍ਰਭੂ ਜਿਹੜਾ ਤੁਹਾਡਾ ਸਭ ਦਾ ਆਪਣਾ ਹੈ, ਉਹਨੂੰ ਸਦਾ ਇਵੇਂ ਅੱਠੇ ਪੈਰ ਧਿਆਉਣਾ ਚਾਹੀਦਾ। ਤੇ ਸਾਹਿਬ ਜੀ ਕਹਿ ਰਹੇ ਨੇ ਮਨ ਚਿਤਵੇ ਪਦਾਰਥ ਜਿਹੜੇ ਨੇ, ਜੋ ਵੀ ਉਹਦੇ ਤੋਂ ਮੰਗੀਏ ਉਹ ਪ੍ਰਾਪਤ ਹੁੰਦੇ ਹਨ।
ਅਭਿਮਾਨ ਮੋਹ ਵਿਕਾਰ ਦੂਜਾ ਏਕ ਸਿਉਂ ਲਾਈਐ,
ਇਹ ਭਾਈ ਆਪਣੀ ਜ਼ਿੰਦਗੀ ਵਿੱਚੋਂ ਜਦੋਂ ਹੰਕਾਰ ਮੋਹ ਵਿਕਾਰ ਤੇ ਦੁਬਧਾ ਦੂਜਾ ਭਾਵ ਤਿਆਗ ਦਈਏ ਤੇ ਇੱਕ ਨਾਲ ਲਿਵ ਜੋੜ ਕੇ, ਇਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ, ਮੈਂ ਸਦਾ ਪਰਮੇਸ਼ਰ ਦਾ ਧਿਆਨ ਧਰਦਾ ਹਾਂ।
ਪਰ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ,
ਆਪਣਾ ਮਨ ਤਨ ਉਸ ਪ੍ਰਭੂ ਅੱਗੇ ਸਰੈਂਡਰ ਕਰਕੇ, ਉਹਨੂੰ ਸਮਰਪਿਤ ਕਰਕੇ, ਆਪਣਾ ਭਾਵ ਤਿਆਗ ਕੇ, ਆਪਣੀ ਹੋਂਦ ਮਨਫੀ ਕਰਕੇ, ਸਦਾ ਉਸ ਪ੍ਰਭੂ ਦੇ ਸਾਹਮਣੇ ਆਪਣਾ ਆਪ ਸਮਰਪਿਤ ਕਰਕੇ ਰਹਿਣਾ ਚਾਹੀਦਾ।
ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ,
ਦੂਸਰੇ ਸ਼ਬਦ ਦੀ ਸਤਿਗੁਰੂ ਸੰਪੂਰਨਤਾ ਕਰ ਰਹੇ ਨੇ ਕਿ ਨਾਨਕ ਜੀ ਬੇਨਤੀ ਕਰਦੇ ਨੇ, ਪ੍ਰਭੂ ਤੂੰ ਕਿਰਪਾ ਕਰ ਤਾਂ ਕਿ ਸੱਚੇ ਥਿਰ ਰਹਿਣ ਵਾਲੇ ਨਾਮ ਵਿੱਚ ਅਸੀਂ ਸਮਾ ਸਕੀਏ।
ਸਲੋਕ ਰੇ ਮਨ ਤਾ ਕੋ ਧਿਆਈਐ ਸਭ ਬਿਧਿਆ ਕੈ ਹਾਥ,
ਤੀਸਰੇ ਸਲੋਕ ਜੇ ਸਤਿਗੁਰੂ ਕਿਰਪਾ ਕਰਦੇ ਨੇ, ਹੇ ਮਨ ਉਹਨੂੰ ਧਿਆ ਜਿਹਦੇ ਹੱਥ ਵਿੱਚ ਸਾਰੀ ਜੁਗਤ ਹੈ, ਸਾਰੀਆਂ ਵਿਧੀਆਂ ਹਨ।
ਰਾਮ ਨਾਮ ਤਨ ਸੰਚੀਐ ਨਾਨਕ ਨਿਭੈ ਸਾਥ,
ਭਾਈ ਸਦਾ ਪਰਮੇਸ਼ਰ ਦਾ ਜੋ ਨਾਮ ਧਨ ਹੈ ਉਹੀਓ ਇਕੱਤਰ ਕਰਨਾ ਚਾਹੀਦਾ, ਉਹੀਓ ਨਾਲ ਨਿਭਦਾ ਹੈ।
ਸੰਤ ਸਾਥੀਐੜਾ ਪ੍ਰਭ ਏਕ ਦੂਸਰ ਨਾਹੀ ਕੋ,
ਸੰਤ ਦੇ ਸਤਿਗੁਰੂ ਕਿਰਪਾ ਕਰਦੇ ਨੇ, ਇੱਕੋ ਹੀ ਸਾਥੀ ਹੈ ਪ੍ਰਭੂ, ਉਹਦੇ ਤੋਂ ਬਿਨਾਂ ਕੋਈ ਦੂਜਾ ਹੋਰ ਨਹੀਂ ਹੈ।
ਥਾਨ ਥਨੰਤਰ ਆਪ ਜਲ ਥਲ ਪੂਰ ਸੋ,
ਸਾਰੀਆਂ ਥਾਵਾਂ ਤੇ ਹਰੇਕ ਥਾਂ ਤੇ ਮੌਜੂਦ ਹੈ, ਚਾਹੇ ਪਾਣੀ ਹੈ ਚਾਹੇ ਧਰਤੀ ਹੈ।
ਜਲ ਥਲ ਮਹੀਅਲ ਪੂਰ ਰਹਿਆ ਸਰਬ ਦਾਤਾ ਪ੍ਰਭ ਧਨੀ,
ਜਿਹੜਾ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਦਾਤਾ ਪ੍ਰਭੂ ਧਨੀ ਮਾਲਕ ਹੈ, ਉਹ ਪਾਣੀ ਵਿੱਚ ਧਰਤੀ ਤੇ ਆਕਾਸ਼ ਵਿੱਚ ਪੂਰਿਆ ਹੋਇਆ ਵਿਆਪਕ ਰਮਿਆ ਹੋਇਆ ਹੈ।
ਕਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਤਿਆਗਨੀ,
ਪ੍ਰਭੂ ਜਿਹੜਾ ਧਰਤੀ ਦੇ ਜੀਵਾਂ ਨੂੰ ਪਾਲਣ ਵਾਲਾ, ਧਰਤੀ ਦਾ ਭਾਵ ਮੂਲ ਸ੍ਰਿਸ਼ਟੀ ਦਾ ਮੂਲ ਜਿਹੜਾ ਗੋਬਿੰਦ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੇ ਬੇਅੰਤ ਗੁਣ ਅਸੀਂ ਕਿਵੇਂ ਬਿਆਨ ਕਰ ਸਕਦੇ ਹਾਂ।
ਪਦ ਸਾਰਣ ਸੁਆਮੀ ਸੁਖੈ ਗਾਮੀ ਇਸ ਬਿਨਾ ਅਨ ਨਾਹੀ ਕੋ,
ਭਾਈ ਸਦਾ ਉਸ ਪ੍ਰਭੂ ਦੀ ਸ਼ਰਨ ਵਿੱਚ ਪੈ ਕੇ, ਜਿਹੜਾ ਸੁੱਖਾਂ ਤੱਕ ਸਾਨੂੰ ਪਹੁੰਚਾਉਣ ਵਾਲਾ ਹੈ, ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ, ਸਦਾ ਉਹਦੀ ਸ਼ਰਨ ਵਿੱਚ ਪੈ ਕੇ ਉਹਦੀ ਭਜਨ ਬੰਦਗੀ ਉਹਨੂੰ ਸਿਮਰਨਾ ਚਾਹੀਦਾ।
ਰਮਵੰਤ ਨਾਨਕ ਦਇਆ ਧਾਰ ਤਿਸ ਪ੍ਰਾਪਤ ਨਾਮ ਹੋ,
ਨਾਨਕ ਜੀ ਬੇਨਤੀ ਕਰਦੇ ਨੇ ਪ੍ਰਭੂ ਤੂੰ ਦਇਆ ਧਾਰ, ਜਿਸ ਤੇ ਤੂੰ ਕਿਰਪਾ ਕਰਦਾ ਨਾ ਉਹਨੂੰ ਤੇਰਾ ਨਾਮ ਪ੍ਰਾਪਤ ਹੋ ਜਾਂਦਾ।
ਸਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ,
ਚੌਥੇ ਸਲੋਕ ਜੇ ਸਤਿਗੁਰੂ ਕਿਰਪਾ ਕਰਦੇ ਨੇ, ਜੋ ਮੈਂ ਚਿੱਤ ਵਿੱਚ ਚਿੱਤ ਵਿਆ ਸੀ ਉਹ ਮੈਂ ਪ੍ਰਾਪਤ ਕਰ ਲਿਆ।
ਨਾਨਕ ਨਾਮ ਧਿਆਏ ਸੁਖ ਸੁਭਾਇਆ,
ਨਾਨਕ ਪਰਮੇਸ਼ਰ ਦਾ ਨਾਮ ਧਿਆ ਕੇ ਸਾਰੇ ਸੁੱਖ ਜਿਹੜੇ ਨੇ ਪ੍ਰਾਪਤ ਹੋ ਜਾਂਦੇ ਹਨ।
ਸ਼ੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ,
ਸ਼ੰਤ ਦੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਜਦੋਂ ਗੁਰੂ ਦੀ ਸੰਗਤ ਮਿਲੀ, ਸਾਧ ਸੰਗਤ ਵਿੱਚ ਜਾ ਕੇ ਮਨ ਬੰਧਨਾਂ ਤੋਂ ਵਿਕਾਰਾਂ ਤੋਂ ਇਹਦਾ ਛੁਟਕਾਰਾ ਹੋ ਗਿਆ ਭਾਵ ਇਹ ਛੁੱਟ ਗਿਆ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਜਦੋਂ ਗੁਰੂ ਦੇ ਰਾਹੀਂ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਤੇ ਫਿਰ ਇਸ ਜੀਵ ਦੀ ਜਿਹੜੀ ਆਪਣੀ ਸੁਰਤ ਸੀ ਉਹ ਪ੍ਰਭੂ ਦੀ ਜੋਤ ਵਿੱਚ ਮਿਲ ਗਈ, ਭਾਵ ਇੱਕ ਮਿਕਤਾ ਹਾਸਲ ਹੋ ਗਈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਕਰਦੇ ਨੇ, ਗੁਰ ਕਿਰਪਾ ਜੇ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਵੇਂ ਜੀਵ ਤੇ ਪਰਮਾਤਮਾ ਇੱਕ ਹੋ ਜਾਂਦੇ ਹਨ।
ਹਰ ਨਾਮ ਸਿਮਰਤ ਮਿਟੇ ਕਿਲ ਦੁਖ ਬੁਝੀ ਤਪਤ ਅਗਾਨਿਆ।
ਪਰਮੇਸ਼ਰ ਦਾ ਨਾਮ ਸਿਮਰ ਕੇ ਵੱਡੇ ਵੱਡੇ ਪਾਪ ਖਤਮ ਹੋ ਜਾਂਦੇ ਨੇ, ਵਿਕਾਰਾਂ ਦੀ ਤਪਸ਼ ਬੁੱਝ ਜਾਂਦੀ ਹੈ, ਤ੍ਰਿਸ਼ਨਾ ਬੁੱਝਣ ਨਾਲ ਫਿਰ ਅਗਾਨਿਆ ਰੱਜ ਜਾਈਦਾ, ਤ੍ਰਿਪਤ ਹੋ ਜਾਂਦਾ ਮਨ।
ਰਹਿ ਪੂਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ।
ਪ੍ਰਭੂ ਨੇ ਜਦੋਂ ਜਿਨ੍ਹਾਂ ਨੂੰ ਆਪਣੇ ਬਣਾ ਕੇ ਸਤਿਕਾਰ ਦਿੱਤਾ, ਉਹਨਾਂ ਦੀ ਬਾਂਹ ਪਕੜ ਕੇ ਦਇਆ ਕਰਕੇ ਉਹਨਾਂ ਨੂੰ ਮੇਲ ਲਿਆ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ।
ਉਹਨਾਂ ਨੂੰ ਆਪਣੀ ਗੋਦੀ ਵਿੱਚ ਆਪਣੀ ਹਜ਼ੂਰੀ ਵਿੱਚ ਆਪਣੇ ਚਰਨਾਂ ਨਾਲ ਜੋੜ ਕੇ, ਭਾਵ ਜਦੋਂ ਉਹਨਾਂ ਨੂੰ ਮਿਲਾ ਲਿਆ ਤੇ ਸਾਹਿਬ ਕਹਿੰਦੇ ਫਿਰ ਉਹਨਾਂ ਦੇ ਜਨਮ ਮਰਨ ਦੇ ਦੁੱਖ ਸੜ ਗਏ, ਭਾਵ ਖਤਮ ਹੋ ਗਏ।
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੀ ਇੱਕ ਪਲੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਪੂਰਨਤਾ ਕਰ ਰਹੇ ਨੇ ਕਿ ਨਾਨਕ ਜੀ ਬੇਨਤੀ ਕਰ ਰਹੇ ਨੇ, ਹੇ ਪ੍ਰਭੂ ਜਿਨ੍ਹਾਂ ਤੇ ਤੂੰ ਦਇਆ ਧਾਰੀ ਹੈ ਉਹਨਾਂ ਨੂੰ ਇੱਕ ਪਲ ਦੇ ਵਿੱਚ ਹੀ ਤੂੰ ਆਪਣੇ ਨਾਲ ਮੇਲ ਲਿਆ। ਸਤਿਗੁਰੂ ਕਿਰਪਾ ਕਰਨ ਪਾਵਨ ਗੁਰ ਇਤਿਹਾਸ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬਿੰਦ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੁਟਾਨਪੁਰ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਫਿਰ ਇੱਕ ਵਾਰ ਸਰਵਣ ਕਰੀਏ।
ਲੈ ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ ਬਿਨਵੰਤ ਨਾ